कंचन नारी में जियो लुभत है मोह मीठा माया घर मंदर कोड़े खुशी मन अन रस लाया हर तब चितना आवई क्यों छुटा मेरे हर राया मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे मेरे राम एह नीच कर्म हर मेरे गुणवंता हर हर दयाल कर कृपा बख्श अवगुण सब मेरे सतनाम धनवाहे गुरु साहिब जीओ गावै को ताण होवै किसै ताण गावै को दात जानै निशान गावै को ताण होवै किसै ताण गावै को दात जानै निशान गावै को गुण वडियाईयां चार गावै को विद्या विखम विचार गावै को साज करे तन खे गावै को जी ले फिर देह गावै को जापै दिशा दूर गावै को देखै हाजरा हजूर कथना कथी न आवै तोट कथ कथ कथी कोटि कोट कोट देंदा देह लेंदे थक पाहे जुगा जुगंतर खाही खाही हुक्मी हुक्म चलाए राहो नानक विगसै वे परवाह हुक्म हुक्म चलाए राहो नानक विगसै वे परवाह। वाहिगुरु जी का खालसा वाहिगुरु जी की फतह। परम सम्मान योग साहिब श्री गुरु ग्रंथ साहिब महाराज जी दी पावन पवित्र हजूरी अंदर हजूर दी इलाही गुरबाणी का कीर्तन श्रवण कर रहे सत संगी जनों बड़े प्यार दे नाल साहिब दी इलाही बचन सतगुरु दे अकाली बचन आपने श्रवण किते ने। कोई आण मिलावै मेरा प्रीतम प्यारा हो तिश पै आप विचन। गुरु रामदास महाराज दर्शना दी प्यास विच बेबल होए अपने प्यारे दे चरणा विच अरदास पै करदे ने। मेरे मालक कोई एहो जिहा गुरमुख प्यारा कोई तेरा संत जन कोई तेरे नाम विच रंगिया होया मैनू मिल जाए ते जे किते ओ मिलिया होया मैनू मिला देवे ते ओदी सेवा की करांगे। गुरु रामदास बचन करदे ने मैं अपना आप ही ओनू वेच देवांगा। सतगुरु की बाणी विच बचन असी पढ़ने हां कोई जन हरस्यो देवै जोर कोई गुरमुख प्यारा होवे जिहड़ा सानू प्रभु नाल जोड़ दे ते उस दे बदले सेवा की करनी है। साहिब कहिंदे ने चरण गहो मैं ओदे चरणा नू परसांगा बकों शुभ रसना मैं अपनी रसना तो ओदे लई मिठे बोल बोलांगा। ते भेटा की दियोगे जी साहिब किन्ने दीजा है प्राण अकोर अकोर दर्द भेटा मैं अपने प्राण ही ओदे चरणा विच भेटा कर जांगा। कोई मैनू प्यारे दी दस तां पाए सतगुरु कृपा करन किते ए प्यास मेर ओदी होवे तां पैदा हुंदी है किते वड्डे भाग होण ए मालक दी दात मिलदी है। खैर धन गुरु नानक साहिब सच्चे पिता महाराज जिन्हां दे इलाही बचना दी विचार गुरु कृपा नाल आपां करने पैयां। सतगुरु गुरु नानक साहिब महाराज जी ने पहली पौड़ी दे विच ए किरपा कीती सी कि जे तू सच्यार होणा ते फिर हुक्म रजाई चलना ओदे हुक्म ही तैनू चलना पेगा। ते अगले बचन कल दी पौड़ी विच हजूर ने कहा सी कि हुक्म है अंदर सब को बार हुक्म ना कोए ते नाल कह दिता नानक हुक्म है जे बुझ है ता हो मैं कह ना कोए ओदे हुक्म तो बार कोई नहीं। ते साहिब ने कहा जे कोई ओदे हुक्म नू बुझ लै ओदे हुक्म नू समझ लै फिर कदी ओ खौमे भरी डींग नहीं मारदा कदी ओ अहंकार दी शब्दावली नहीं बोलदा कदी अपने आप नू परमेश्वर तो वख करन वालियां बातां नहीं करदा। पर जे किसे नू हुक्म दी समझ पै जाए ओदे हुक्म विच अकार सारा आपां कल विचारे ते अज फिर जग्यासु पुछदा दाता जेदे हुक्म विच तुसी कहिंदे हो तुर पओ रजा विच तू जीवन बसर कर जिदे हुक्म नू पूरा बयान नहीं कीता जा सकदा ते ए भी कह दिता ओदे हुक्म तो बाहर भी कोई नहीं ते जे कोई ओदे हुक्म नू बुझ लै पहचान लै ओदे हुक्म नू समझ लै ते ओ खौमे विच नहीं कदी बोलदा ते किरपा करके दसो जे ओदा हुक्म ही नहीं कहा जा सकदा। कल आपां पढ़िया ना कि हुक्मी होवन आकार हुक्म ना कहा जाई ते अर्ज कीती सी जे ओदे हुक्म नू कोई नहीं कह सकदा ते जेड़ा हुक्मी हुक्म प्या करदा है आपां आम तौर ते शब्द वरतने नामी ते नाम हुक्मी ते हुक्म। नामी दा अर्थ जिदा नाम जपया जाने
ਜਿਹੜੀ ਸਾਡੀ ਮੰਜ਼ਿਲ ਏ ਤੇ ਇਸੇ ਤਰ੍ਹਾਂ ਹੁਕਮ ਜਿਹੜਾ ਹੁਕਮ ਤੇ ਜਿਹੜਾ ਹੁਕਮ ਕਰਨ ਵਾਲਾ ਉਹ ਹੁਕਮੀ ਏ ਉਹਨੂੰ ਹੁਕਮੀ ਕਹਿ ਲਓ ਉਹਨੂੰ ਨਾਮੀ ਕਹਿ ਲਓ ਉਹਨੂੰ ਪ੍ਰਭੂ ਕਹਿ ਲਓ ਉਹਨੂੰ ਵਾਹਿਗੁਰੂ ਕਹਿ ਲਵੋ ਖੇ ਦਾਤਾ ਜੇ ਉਸ ਦੇ ਹੁਕਮ ਨੂੰ ਨਹੀਂ ਕਿਹਾ ਜਾ ਸਕਦਾ ਤੇ ਫਿਰ ਉਸ ਹੁਕਮੀ ਨੂੰ ਕਿਵੇਂ ਕੋਈ ਬਿਆਨ ਕਰ ਸਕਦਾ ਤੇ ਮੇਰੇ ਸਤਿਗੁਰੂ ਨੇ ਅੱਜ ਅੱਗੇ ਬਚਨ ਕੀਤਾ ਕਹਿਣ ਲੱਗੇ ਪਿਆਰਿਆ ਉਹਦੇ ਹੁਕਮ ਨੂੰ ਕਿਸੇ ਨੇ ਬਿਆਨ ਵੀ ਕੀ ਕਰਨਾ ਉਸ ਹੁਕਮੀ ਦਾ ਕਿਸੇ ਨੇ ਥਾਂ ਨਹੀਂ ਪਾਉਣਾ ਤੇ ਇਹਦਾ ਮਤਲਬ ਦਾਤਾ ਜੇ ਉਸ ਹੁਕਮੀ ਨੂੰ ਜਾਂ ਉਹਦੇ ਹੁਕਮ ਨੂੰ ਕੋਈ ਨਹੀਂ ਕੁਛ ਕਹਿ ਸਕਦਾ ਬਿਆਨ ਨਹੀਂ ਕਰ ਸਕਦਾ ਤੇ ਫਿਰ ਮਨੁੱਖ ਦਾ ਪਾਰ ਉਤਾਰਾ ਕਿਵੇਂ ਤੇ ਅੱਜ ਤੀਸਰੀ ਪੌੜੀ ਵੀ ਉਸੇ ਪ੍ਰਕਰਨ ਦੀ ਏ ਸਾਹਿਬ ਕਹਿੰਦੇ ਜਿਹੜੇ ਹੁਕਮ ਵਿੱਚ ਝੁਕ ਜਾਂਦੇ ਨੇ ਨਾ ਤੇ ਜਿੰਨੇ ਜਿੰਨੇ ਗੁਣ ਉਹਨਾਂ ਨੂੰ ਪਰਮੇਸ਼ਵਰ ਨੇ ਦਿੱਤੇ ਨੇ ਜਿਹੜੇ ਹੁਕਮ ਨੂੰ ਸਮਝ ਲੈਂਦੇ ਨੇ ਫਿਰ ਉਹ ਇੱਕ ਇੱਕ ਗੁਣ ਲੈ ਕੇ ਉਸੇ ਗੁਣ ਨੂੰ ਰੱਖ ਕੇ ਸਾਹਮਣੇ ਪਰਮੇਸ਼ਵਰ ਦੀ ਸਿਫਤ ਕਰਦੇ ਨੇ ਮੇਰੇ ਮਾਲਕਾ ਇਹ ਤੇਰਾ ਦਿੱਤਾ ਹੋਇਆ ਗੁਣ ਏ ਇਹਦੇ ਵਿੱਚ ਮੇਰਾ ਕੁਛ ਵੀ ਨਹੀਂ ਇੱਕ ਇੱਕ ਗੁਣ ਨੂੰ ਲੈ ਕੇ ਉਹਦੀ ਸਿਫਤ ਕਰਦੇ ਨੇ ਪਰ ਗੁਣ ਉਹਦੇ ਇੰਨੇ ਕੁ ਨੇ ਉਹਦੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਤੇ ਆਓ ਇਸ ਪੌੜੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ ਆਪ ਸਾਧ ਸੰਗਤ ਜੀ ਕਿਰਪਾ ਕਰੋ ਗੁਰੂ ਨਾਨਕ ਸਾਹਿਬ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ੋ ਆਪ ਹੀ ਆਪਣੇ ਬਚਨਾਂ ਦੀ ਵਿਚਾਰ ਕਰਾ ਲਵੋ ਆਪ ਸਾਧ ਸੰਗਤ ਕਰੋ ਕਿਰਪਾ ਅਸੀਸ਼ ਬਖਸ਼ੋ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕਰੋ ਕਿਰਪਾ ਗੁਰਮੁਖ ਪਿਆਰਿਓ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਫਿਰ ਮਨੁੱਖ ਜਿੰਨੇ ਕੁ ਗੁਣ ਉਸ ਵਾਹਿਗੁਰੂ ਜੀ ਦੇ ਤੱਕਦੇ ਨੇ ਇੱਕ ਇੱਕ ਗੁਣ ਨੂੰ ਲੈ ਕੇ ਉਹਦੀ ਸਿਫਤ ਕਰਦੇ ਨੇ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਵਾਹਿਗੁਰੂ ਨੇ ਤਾਕਤ ਦਿੱਤੀ ਏ ਬਲ ਦਿੱਤਾ ਹੈ ਤੇ ਉਹ ਹੁਕਮ ਨੂੰ ਜੇ ਬੁੱਝ ਲਏ ਉਹ ਕਦੀ ਨਹੀਂ ਕਹਿੰਦਾ ਇਹ ਬਲ ਮੇਰਾ ਹੈ ਇਹ ਤਾਕਤ ਮੇਰੀ ਏ ਉਹ ਆਪਣੀ ਖੌਂ ਨੂੰ ਮਸਲ ਕੇ ਕਹਿੰਦਾ ਹੇ ਮੇਰੇ ਮਾਲਕ ਜੀ ਜੇ ਤੂੰ ਮੈਨੂੰ ਕੋਈ ਤਾਕਤ ਦਿੱਤੀ ਏ ਮੇਰਾ ਕੁਛ ਨਹੀਂ ਤਾਕਤ ਦਾ ਸੋਮਾ ਤੇ ਤੂੰ ਵੇ ਨਾ ਕੋਈ ਤਾਕਤ ਲੈ ਕੇ ਬਲ ਲੈ ਕੇ ਸਮਰੱਥਾ ਲੈ ਕੇ ਉਸ ਨੂੰ ਚੇਤੇ ਕਰਦਾ ਜਿਹਦੇ ਕੋਲ ਇੰਨਾ ਵੱਡਾ ਬਲ ਸਾਹਿਬ ਕਹਿੰਦੇ ਨੇ ਜੇ ਕਿਸੇ ਨੂੰ ਦਾਤ ਮਿਲ ਜਾਂਦੀ ਏ ਤੇ ਉਹ ਦਾਤ ਲੈ ਕੇ ਇਹ ਨਹੀਂ ਕਹਿੰਦਾ ਮੇਰੀ ਮਿਹਨਤ ਏ ਮੈਂ ਇਹ ਕੋਈ ਸਾਰਾ ਕੁਝ ਪੈਦਾ ਕਰਨ ਵਾਲਾ ਵਾਂ ਸਾਹਿਬ ਕਹਿੰਦੇ ਨੇ ਉਹ ਦਾਤ ਲੈ ਕੇ ਇੱਕੋ ਗੱਲ ਕਹਿੰਦਾ ਦਾਤਾ ਇਹ ਵੀ ਤੇਰੀ ਦਿੱਤੀ ਹੋਈ ਦਾਤ ਏ ਤੇ ਮੈਂ ਨਿਸ਼ਾਨੀ ਸਮਝ ਕੇ ਤੇਰੀ ਦਿੱਤੀ ਹੋਈ ਤੇਰਾ ਸ਼ੁਕਰ ਕਰਨਾ ਇੱਕ ਇੱਕ ਗੁਣ ਲੈ ਕੇ ਜੇ ਕੋਈ ਵਿਦਵਾਨ ਬਣਦਾ ਤੇ ਉਹ ਵਿਦਿਆ ਨੂੰ ਪੜ੍ਹ ਕੇ ਇਹ ਨਹੀਂ ਕਹਿੰਦਾ ਵੈਸੇ ਆਮ ਤੌਰ ਤੇ ਨਾ ਤਿੰਨ ਬੰਦੇ ਦੁਨੀਆਂ ਵਿੱਚ ਹੰਕਾਰੀ ਮਿਲਣਗੇ ਇੱਕ ਬਲਵਾਨ ਦੂਸਰਾ ਧਨਵਾਨ ਤੇ ਤੀਸਰਾ ਵਿਦਵਾਨ ਧਿਆਨ ਰੱਖਣਾ ਇਹ ਤਿੰਨਾਂ ਦੀ ਇੱਕ ਲੜੀ ਜੇ ਜਿਹਦੇ ਕੋਲ ਤਾਕਤ ਏ ਉਹ ਵੀ ਆਪਣੀ ਵੱਖਰੀ ਖੂਨ ਕਾਇਮ ਕਰਦਾ ਮੇਰੇ ਤੋਂ ਵੱਧ ਕੋਈ ਨਹੀਂ ਸਰੀਰਕ ਤੌਰ ਤੇ ਜਿਹਦੇ ਕੋਲ ਤਾਕਤ ਏ ਜਿਹਦੇ ਪਿੱਛੇ ਪੰਜ ਸੱਤ ਮਨੁੱਖ ਨੇ ਬਲਵਾਨ ਵੀ ਹੰਕਾਰੀ ਮਿਲੇਗਾ ਤੇ ਜਿਸ ਨੂੰ ਰੱਬ ਨੇ ਕਿਤੇ ਠੀਕਰੀਆਂ ਦੇ ਦਿੱਤੀਆਂ ਟਕੇ ਦੇ ਦਿੱਤੇ ਚਾਰ ਛਿੱਲੜ ਦੇ ਦਿੱਤੇ ਧਨਵਾਨ ਵੀ ਅਕਸਰ ਮੈਂ ਵਿੱਚ ਫਸ ਜਾਂਦਾ ਕਿ ਮੇਰੇ ਤੋਂ ਵੱਡਾ ਦੌਲਤਮੰਦ ਕੋਈ ਨਹੀਂ ਤੇ ਸਾਹਿਬ ਕਹਿੰਦੇ ਨੇ ਜਿਹੜੇ ਰੱਬ ਦੀ ਗੱਲ ਕਰਨ ਵਾਲੇ ਵਿਦਵਾਨ ਨੇ ਨਾ ਅਕਸਰ ਉਹ ਵੀ ਹੰਕਾਰੀ ਮਿਲਦੇ ਨੇ ਮੇਰੇ ਤੋਂ ਵੱਧ ਤਾਂ ਸਿਆਣਾ ਦੁਨੀਆਂ ਤੇ ਕੋਈ ਹੈ ਹੀ ਬਲਵਾਨ ਧਨਵਾਨ ਤੇ ਵਿਦਵਾਨ ਪਰ ਸਾਹਿਬ ਅੱਜ ਵਚਨ ਪੈ ਕਰਦੇ ਨੇ ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ ਮੈਂ ਅਰਜ਼ ਕਰਾਂ ਇਸ ਪੌੜੀ ਨੂੰ ਸਾਨੂੰ ਤਰਤੀਬ ਅਨੁਸਾਰ ਚੱਲਣਾ ਪਏਗਾ ਜਿਨ੍ਹਾਂ ਨੇ ਹੁਕਮ ਬੁੱਝਿਆ ਉਹ ਵਿਦਿਆ ਲੈ ਕੇ ਵੀ ਕਹਿੰਦੇ ਨੇ ਨਹੀਂ ਦਾਤਾ ਜੇ ਕੁਝ ਮੈਂ ਕਹਿ ਰਿਹਾ ਮੇਰਾ ਕੁਛ ਨਹੀਂ ਸਭ ਕੁਝ ਤੂੰ ਦੇਣ ਵਾਲਾ ਹਜ਼ੂਰ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਉਸ ਮਾਲਕ ਤੋਂ ਵਿਦਿਆ ਲੈ ਕੇ ਉਹਦਾ ਸ਼ੁਕਰ ਕਰਦੇ ਨੇ ਕਈ ਉਹਦੇ ਸੋਹਣੇ ਗੁਣਾਂ ਨੂੰ ਚੇਤੇ ਕਰਕੇ ਉਹਨੂੰ ਯਾਦ ਕਰਦੇ ਨੇ ਕੋਈ ਇਸ ਕਰਕੇ ਯਾਦ ਪਿਆ ਕਰਦਾ ਮੇਰਾ ਰੱਬ ਸਰੀਰ ਬਣਾਉਂਦਾ ਪਰਤ ਕੇ ਢਾ ਦਿੰਦਾ ਇਸ ਵਿੱਚੋਂ ਜਿੰਦ ਕੱਢ ਕੇ ਹੋਰ ਸਰੀਰ ਵਿੱਚ ਰੱਖ ਦਿੰਦਾ ਕੋਈ ਇਸ ਕਰਕੇ ਗਾਉਂਦਾ ਦਾਤਾ ਜਿੱਦਣ ਦੀ ਸ੍ਰਿਸ਼ਟੀ ਰਚੀਏ ਤੂੰ ਦਾਤਾ ਦੇਣਾ ਪਿਆ ਲੈਣ ਵਾਲੇ ਖਾਣ ਵਾਲੇ ਤਾਂ ਦੁਨੀਆਂ ਤੋਂ ਕੂਚ ਕਰ ਜਾਂਦੇ ਨੇ ਪਰ ਦੇਣ ਵਾਲੇ ਦਾਤਿਆ ਤੇਰੇ ਘਰ ਦੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੋਏ ਸਾਹਿਬ ਕਹਿੰਦੇ ਨੇ ਕੋਈ ਇਸ ਕਰਕੇ ਸਿਫਤ ਕਰਦੇ ਨੇ ਤੈਨੂੰ ਕੋਈ ਪੂਰਾ ਬਿਆਨ ਨਹੀਂ ਕਰ ਸਕਦਾ, ਪਰ ਆਪਾਂ ਪਹਿਲੀਆਂ ਪੰਕਤੀਆਂ ਤੋਂ ਵਿਚਾਰ ਆਰੰਭ ਕਰਨੀ। ਗਾਵੈ ਕੋ, ਇੱਥੇ ਕੋ ਦਾ ਅਰਥ ਹੈ ਕੋਈ, ਇਹਦਾ ਪਾਠ ਕਰਾਂਗੇ। ਗਾਵੈ ਕੋ ਤਾਣ, ਅਰਥ ਹੋ ਗਿਆ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਕੋਈ ਐਸੇ ਨੇ ਤੇਰੇ ਤਾਣ ਦਰ ਤੇ ਬਲ ਨੂੰ ਤਾਕਤ ਨੂੰ ਗਾਉਂਦੇ ਪਏ ਨੇ। ਹੋਵੇ ਕਿਸੇ ਤਾਣ, ਜਦੋਂ ਹਉਮੈ ਮਰ ਜਾਂਦੀ ਏ ਤੂੰ ਤਾਕਤ ਦੇਣਾ, ਤੇ ਉਹ ਇੱਕੋ ਗੱਲ ਕਹਿੰਦੇ ਨੇ ਮੇਰੇ ਮਾਲਕਾ, ਸਾਡੀ ਕੋਈ ਸਮਰੱਥਾ ਨਹੀਂ, ਇਹ ਤਾਕਤ ਤਾਂ ਤੇਰੀ ਦਿੱਤੀ ਹੋਈ ਏ। ਕਈ ਜਿਹੜੇ ਲੋਕ ਨੇ ਤੇਰਾ ਇੱਕੋ ਗੁਣ ਲੈ ਕੇ, ਤੂੰ ਤਾਕਤ ਵਾਲਾ, ਬਸ ਤੇਰੇ ਇੱਕੋ ਗੁਣ ਨੂੰ ਲੈ ਕੇ ਤੇਰੀ ਸਿਫਤ ਪੈ ਕਰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਨੇ ਬਹੁਤ ਪ੍ਰਮਾਣ ਦਿੱਤੇ ਨੇ ਇਸ ਗੱਲ ਤੇ ਕਿ ਜਿਨ੍ਹਾਂ ਨੂੰ ਅੰਦਰੋਂ ਹਉਮੈ ਦੀ ਸਮਝ ਪੈ ਗਈ, ਹੁਕਮ ਨੂੰ ਪਹਿਚਾਣ ਲਿਆ, ਉਹ ਫਿਰ ਆਪਣੀ ਤਾਕਤ ਦਾ ਕਦੀ ਵੀ ਪ੍ਰਗਟਾਵਾ ਨਹੀਂ ਕਰਦੇ। ਕਹਿੰਦੇ ਨੇ ਦਾਤਿਆ, ਤਾਕਤ ਤਾਂ ਸਾਰੀ ਤੇਰੀ ਵਰਤੀ ਪਈ ਏ, ਬੰਦੇ ਕੋਲ ਕੀ ਸਮਰੱਥ ਹੈ ਉਹ ਕੁਝ ਕਰ ਸਕੇ। ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿਚ ਬਚਨ ਕੀਤਾ ਹੈ, ਆਪਾਂ ਪੜ੍ਹਨੇ ਆ ਭਗਤ ਸਦਨਾ ਜੀ ਦਾ ਬਚਨ। ਉਹਨਾਂ ਨੇ ਮਾਲਕ ਦੀ ਤਾਕਤ ਨੂੰ ਜਦੋਂ ਆਪਣੇ ਬਚਨਾਂ ਵਿਚ ਕਿਹਾ ਤੇ ਅਖੀਰ ਦੀ ਪੰਕਤੀ ਵਿਚ ਹਉਮੈ ਨੂੰ ਮਿਟਾ ਕੇ ਇੱਕ ਬਚਨ ਕਿਹਾ, ਜਦੋਂ ਅਸੀਂ ਪੜ੍ਹਨੇ ਆ ਮੈਂ ਨਾਹੀ, ਸਾਹਿਬ ਦੇ ਬਚਨ ਆਉਂਦੇ ਨੇ ਹੇ ਮੇਰੇ ਮਾਲਕ ਮੇਰੇ ਪੱਲੇ ਕੁਝ ਨਹੀਂ, ਪਰ ਇਹ ਜਦੋਂ ਆਪਾਂ ਪੰਕਤੀ ਪੜ੍ਹਨੇ ਆ ਮੈਂ ਨਾਹੀ ਕੱਛ ਹਉ ਨਾਹੀ ਕਿਛ ਆਹੇ ਨਾ ਮੋਰਾ, ਇਹਦਾ ਮਤਲਬ ਹੁਕਮ ਨੂੰ ਬੁੱਝਣ ਵਾਲੇ ਨੇ ਹਉਮੈ ਨੂੰ ਮਿਟਾ ਦਿੱਤਾ ਹੈ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ, ਕਹਿ ਨਾ ਕੋਈ ਮੈਂ ਨਾਹੀ ਕੱਛ ਹਉ ਨਾਹੀ ਕਿਛ ਆਹੇ ਨਾ ਮੇਰਾ ਮੋਰਾ, ਖੇ ਮੇਰੇ ਮਾਲਕ ਜੀ ਮੇਰਾ ਕੁਝ ਵੀ ਨਹੀਂ। ਤੇ ਪੁੱਛਿਆ ਭਗਤ ਜੀ ਕਿਉਂ, ਫਿਰ ਉਹਨਾਂ ਪਹਿਲੀਆਂ ਪੰਕਤੀਆਂ ਵਿਚ ਉੱਤਰ ਦਿੱਤਾ, ਕਹਿਣ ਲੱਗੇ ਮੇਰੇ ਮਾਲਕ ਤੇਰੇ ਕੋਲ ਇੰਨੀ ਕੁ ਤਾਕਤ ਏ, ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਨੂੰ ਸਮਰੱਥਾ ਦੇਣ ਵਾਲੇ ਜਗਤ ਦੇ ਗੁਰੂ ਵਾਹਿਗੁਰੂ, ਤੇਰੇ ਗੁਣਾਂ ਨੂੰ ਮੈਂ ਕਿੰਨਾ ਕੁ ਬਿਆਨ ਕਰਾਂ, ਤੇ ਬਸ ਮੈਂ ਇੱਕੋ ਤੇਰਾ ਗੁਣ ਲੈ ਲਿਆ। ਜੇ ਤੂੰ ਸੋਚੈ ਸਦਨੇ ਕੋਲ ਕੋਈ ਤਾਕਤ ਏ, ਇਹ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਆਪਣੀ ਸਮਰੱਥਾ ਨਾਲ ਵਕਾਰਾਂ ਨਾਲ ਟੱਕਰ ਲੈ ਸਕੇਗਾ, ਮੇਰੀਆਂ ਬਾਹਾਂ ਖੜੀਆਂ ਨੀ, ਮੈਂ ਨਹੀਂ ਕਿਛ ਹਾਂ ਨਾਹੀ, ਮੇਰੇ ਮਾਲਕ ਮੇਰੇ ਪੱਲੇ ਕੁਛ ਨੀ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੇ ਤੇਰੀ ਸ਼ਰਨ ਵਿਚ ਜਾਣ ਦਾ ਕੀ ਲਾਭ, ਤੂੰ ਇੰਨੀ ਸਮਰੱਥਾ ਦਾ ਮਾਲਕ ਏ, ਜੇ ਤੇਰੇ ਕੋਲ ਜਾ ਕੇ ਵੀ ਕੀਤੇ ਹੋਏ ਕਰਮਾਂ ਦੇ ਪਾਪ ਜਿਹੜੇ ਨੇ ਮਿਟਣੇ ਨਹੀਂ, ਤੇ ਫਿਰ ਸਾਡੇ ਕੋਲ ਕੋਈ ਤਾਕਤ ਨੀ, ਅਸੀਂ ਆਪਣੇ ਕੰਮਾਂ ਨਾਲ ਪਾਪ ਨੂੰ ਮਿਟਾ ਸਕਾਂਗੇ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕੱਤ ਜਾਈਐ, ਜੋ ਜੁੰਮਕ ਗ੍ਰਸ ਹੈ, ਸਿੰਘ ਦਾ ਅਰਥ ਏ ਸ਼ੇਰ, ਇਹਦਾ ਮਤਲਬ ਸ਼ੇਰ ਕੋਲ ਤਾਕਤ ਬੜੀ ਏ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਮੇਰੇ ਮਾਲਕ ਜੇ ਕੋਈ ਸ਼ੇਰ ਦੇ ਘੁਰਨੇ ਵੀ ਚਲਾ ਜਾਏ, ਸ਼ੇਰ ਦੀ ਗਾਰ ਵੀ ਚਲਾ ਜਾਏ, ਜੇ ਸ਼ੇਰ ਦੇ ਕੋਲ ਬੈਠ ਕੇ ਵੀ ਗਿੱਦੜ ਦਾ ਡਰ ਲੱਗੀ ਜਾਣਾ, ਤੇ ਫਿਰ ਸ਼ੇਰ ਕੋਲ ਜਾਣ ਦਾ ਲਾਭ ਕੀ। ਤੂੰ ਬੜੀ ਵੱਡੀ ਸਮਰੱਥਾ ਦਾ ਮਾਲਕ ਏ, ਮੈਂ ਤੱਕਿਆ ਤੇਰੇ ਕੋਲ ਤਾਣ ਬੜਾ, ਸਿੰਘ ਸ਼ਰਨ ਕਤ ਜਾਈਐ, ਜੋ ਜੁੰਬਕ ਗ੍ਰਸ ਹੈ, ਜੁੰਬਕ ਦਰਦ ਹੁੰਦਾ ਗਿੱਦੜ, ਜੇ ਸ਼ੇਰ ਦੇ ਕੋਲ ਖਲੋ ਕੇ ਵੀ ਗਿੱਦੜ ਦਾ ਪਹਿਵੇ, ਤੇ ਫਿਰ ਸ਼ੇਰ ਦੀ ਤਾਕਤ ਕੀ। ਮੈਨੂੰ ਸਮਝੇ ਕਿ ਤੇਰੇ ਕੋਲ ਇੰਨੀ ਕੁ ਸਮਰੱਥ ਹੈ ਤੂੰ ਸ਼ੇਰ ਦੀ ਤਰ੍ਹਾਂ, ਪਰ ਮੇਰੇ ਵਾਹਿਗੁਰੂ ਤੇਰੀ ਸ਼ਰਨ ਵਿਚ ਜਾ ਕੇ ਕਦੀ ਭੈ ਨੀ ਆਉਣਾ ਚਾਹੀਦਾ, ਕਿਉਂਕਿ ਮੇਰੇ ਪੱਲੇ ਤਾਂ ਕੋਈ ਬਲ ਹੀ ਨਹੀਂ ਕਿ ਮੈਂ ਆਪਣੇ ਬਲ ਨਾਲ ਆਪਣਾ ਬਚਾਅ ਕਰ ਸਕਾਂ। ਦੂਸਰਾ ਉਹਨਾਂ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਮੇਰੇ ਮਾਲਕ ਜੀ, ਪਹਿਲਾਂ ਤਾਂ ਕਿਹਾ ਸ਼ੇਰ ਦੀ ਸ਼ਰਨ ਵੀ ਜਾ ਕੇ ਗਿੱਦੜ ਦਾ ਭੈ ਨਹੀਂ, ਜੇ ਭੈ ਵੇ ਤੇ ਸ਼ੇਰ ਕੋਲ ਜਾਣ ਦਾ ਕੀ ਲਾਭ ਏ। ਤੇ ਸਤਿਗੁਰੂ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਏਕ ਬੂੰਦ ਜਲ ਕਾਰਨ ਹੈ ਚਾਤਰਕ ਦੁੱਖ ਪਾਵੈ, ਚਾਤਰਕ ਨੂੰ ਕੇਵਲ ਇੱਕ ਬੂੰਦ ਹੀ ਚਾਹੀਦੀ ਏ ਨਾ, ਵਿਚਾਰਾ ਦਿਨ ਰਾਤ ਤਰਲੇ ਲੈਂਦਾ, ਕਿਤੇ ਮੇਰੀ ਪਿਆਸ ਬੁੱਝ ਜਾਏ, ਕਿਤੇ ਮੈਂ ਤ੍ਰਿਪਤ ਹੋ ਜਾਂ। ਮੇਰੇ ਮਾਲਕ ਜੀ, ਜੇ ਚਾਤਰਕ ਇੱਕ ਬੂੰਦ ਦੀ ਖਾਤਰ ਤਰਲੇ ਲੈਂਦਾ ਹੈ, ਉਹਨੂੰ ਜਿੰਦਿਆਂ ਤਾਂ ਇੱਕ ਬੂੰਦ ਨਹੀਂ ਮਿਲਦੀ, ਉਹਦੇ ਕੋਲ ਕੋਈ ਸਮਰੱਥਾ ਨਹੀਂ ਆਪਣੇ ਆਪ ਨੂੰ ਧੀਰੇ ਦੇ ਸਕੇ, ਉਹਦੇ ਕੋਲ ਕੋਈ ਬਲ ਨਹੀਂ ਆਪਣੇ ਆਪ ਨੂੰ ਟਿਕਾ ਸਕੇ। ਇੱਕ ਬੂੰਦ ਦੀ ਖਾਤਰ ਤਾਂ ਚਾਤਰਕ ਤਰਲੇ ਲੈਂਦਾ ਹੈ, ਤੇ ਜੇ ਮਰਨ ਤੋਂ ਬਾਅਦ ਸਮੁੰਦਰ ਪੈਦਾ ਕਰ ਦੇਗਾ, ਚਾਤਰਕ ਨੇ ਕਰਨਾ ਕੀ। ਚਾਤਰਕ ਕੋਲ ਕੋਈ ਬਲ ਨਹੀਂ, ਜਿਹਨੂੰ ਰੱਬ ਅੰਦਰੋਂ ਮੈਂ ਨੂੰ ਮਿਟਾ ਦਿੰਦਾ, ਫਿਰ ਆਪਣੇ ਬਲ ਨੂੰ ਮਿਟਾ ਕੇ ਕਹਿੰਦਾ ਦਾਤਿਆ एक बूंद जल कार ने चात्रिक दुख पावे, प्राण गए सागर मिले फुन काम न आवे, प्राण जो थाके थिर नहीं, कहन लगे मेरे मालक एना प्राणा नु टिकाओ नहीं, कहो कैसे बरमाऊं मैं किवें एना नु टिका दिया, बूढ़ मुए नौका मिले कहो काहे टिडाऊं, हुण जिउंदिया जे मैं डुबना पिया, डुबनिया ता मेरे डुबदे दी कोई बांह पकड़न लई तैयार नहीं, ते मरन तो बाद जे किते तू बेड़िया में घल देंगा, मरन तो बाद ता मैं उंजी तर जाने, जे कृपा करनी है ना हुण डुबदे नू तार, ते कारण की मेरे मालक जी कृपा कर, मैं नाही कछ हौं नाही, किछ आहे ना मोरा मेरे कुल कोई आसरा नहीं, अवसर लज्जा राख लियो सदना जन तोरा, आई ता मनुखा दे दा समय, जे तू बचा सकना ते कृपा करके बचा ले, ते जिन्हू पता लग जाए के ए सारी ताकत मेरे वैगुरु दे हाथे, फिर इको गल कहिंदा है गावे को तान होवे कि सैतान, ए बल तेरा है, ए ताकत तेरी है, ए समर्था तेरी है। हजूर ने अमृतमय बाणी विच इस गल नू सिद्ध कर ली बेअंत प्रमाण दिते ने। गुरु अर्जन साहिब दा बचन आउंदा है शलोक सहस्कृति नंबर 6 ते 7, हजूर ने उस मालक दी ताकत नू जिदा तान बड़े, जिदे कुल बल बड़े, ओदे बल वाला इको गुण लैके कई ओदे बल ती सिफत पै करदे ने। धन गुरु अर्जन साहिब इक प्रमाण देंदे ने शलोक नंबर 6 ते 7, मैं दोनों अर्ज करा। साहिब कहिंदे ने देखो एक मनुख कोल बड़ी ताकत है पर होमे दा मारिया है, कहिंदा मैं एडा तकड़ा निशानची हां कि अज तक जेड़ा शिकार मेरे सामने आया मेरे निशाने तो मेरे इस तीर तो मेरी गोली तो कोई नहीं बच के गया। साहिब कहिंदे ने पर नहीं सजना तेरा बल कुछ नहीं, याद रखी तू अपनी ताकत दा मत मान कर, ओ बड़ी वड्डी समर्था वाली जिन्हू बेअंत गाउंदे पए ने कि ओदे कोल ताकत बड़ी। साहिब कहिंदे ने पर नहीं बंदा होमे विच अपनी वक्री खोंद बनांदा है, मेरे निशाने तो कदी कोई बचिया नहीं। ते सतगुरु कहिंदे ने सामने ओ जंगल विचों एक हरनी निकली है, गुरु ग्रंथ साहिब दा प्रमाण है, शिकारी ने अपने कमान ते तीर चाड़िया है, ते लोगां नू कहिंदा देखो आ निशान मैं एहो जिहा लियावांगा, मैं एहो जिहा तीर लावांगा टिकाने ते, हरनी जितनी मर्जी तेज दौड़ लै, जे हवा दी तरह ए चंचल होके भी दौड़ लै, ते मेरे कोल एनी कु ताकत ए एनी समर्था एना बाले, मैं दौड़ती होए नू ही एदे अंदर तीर मार के आर पार करके जमीन ते सड़ दिया। साहिब कहिंदे अपने बल दा माण है ना, पर की पता सजना उस वाहगुरु कोल बड़ी समर्था ही, तू अपने बल दा माण करना मारन वास्ते ते ओदे कोल एनी कु ताकत है जो रखन लगे ते वड्डे वड्डे निशानचियां दे निशाने धरे धराए रह जांदे ने। साहिब कहिंदे ने मिर्गी निकली जदों खिरनी ते उहने निशाना लाया, वाह मेरे मालका रखण वालिया एडे वड्डे निशानची दा हथ वी थिड़क गया ते निशाना टिकाणे ते नहीं लगा, जेड़ा कहिंदा सी मैं एदे शरीर विचों तीर नू आर पार कर दियांगा ओ उस जानवर दे बाल नू वी विंगिया नहीं कर सकिया। सतगुरु ने बचन कीता कह लगे मिर्गी पेखंत बदक, शिकारी ने बाहर निकलदी कोई मिर्गी तकी हरनी तकी है, प्रहारेण उन्हें वार कीता है, लख आवदह आवदह दार ते शस्त्र उन्हें अपने हाथ में जेड़ा शस्त्र सी निकलदिया सार हरनी नू ताके अपने वलो वार कर दिता। मिर्गी पेखंत बदक प्रहारेण लख आवदह, साहिब कहिंदे ने आहो आहो दर ते वाह जस राखेण गोपाले जिन्नू रखण वाले मेरे वाहगुरु जी तुसी होवो, नानक रोम ना छेदे ते रोम दर ते केस वाल ओदे वाल नू भी कोई नहीं विंगिया कर सकदा, एवें बंदा अपने बल दा माण करदा है। साहिब कहिंदे ने जिन्नू फिर मेरा मालक बचा देंदा है फिर ओ कहिंदा गावे को तान होवे कि सैतान, ए बल मेरे मालक दा है, ए समर्था मेरे वाहगुरु दी है। पर नाल ही जदों सतगुरु ने दूसरा शलोक किया ना ते होर भी एक शंका निवृत कर दिता, कहिंदे ने इत्थे मारन वाला कोई ताकत नाल जोर ला लै ते ओ मार नहीं सकदा क्योंकि बचाण वाले कोल बल बड़ा, ते नाल फिर प्रमाण दिता हजूर ने ਕਹਿਣ ਲੱਗੇ ਜੇ ਕੋਈ ਬੰਦਾ ਬਹਾਦਰ ਸੂਰਮਾ ਹੋਵੇ ਤੇ ਹਰ ਥਾਂ ਤੇ ਆਪਣੀ ਤਾਕਤ ਨਾਲ ਲੋਕਾਂ ਨੂੰ ਝੁਕਾਉਂਦਾ ਹੋਵੇ ਤੇ ਸਾਹਿਬ ਗੁਰੂ ਪੰਚਮ ਪਿਤਾ ਕਹਿੰਦੇ ਨੇ ਹਰ ਥਾਂ ਤੇ ਉਹਦੀ ਤਾਕਤ ਦਾ ਬੋਲਬਾਲਾ ਹੋਵੇ ਤੇ ਜੇ ਉਹ ਆਪਣਾ ਘਰ ਵੀ ਕਿਤੇ ਉੱਚੀ ਪਹਾੜੀ ਤੇ ਬਣਾ ਲੈ ਜਿੱਥੇ ਚਾਰ ਚੁਫੇਰੇ ਮਨੁੱਖ ਜਾਣ ਦੀ ਸਮਰੱਥਾ ਨਹੀਂ ਉਹ ਮਾਣ ਕਰੇ ਕਿ ਇੱਥੇ ਤਾਂ ਕੋਈ ਪਰਿੰਦਾ ਵੀ ਉੱਡ ਕੇ ਮੇਰੇ ਇਸ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਬੰਦੇ ਨੇ ਤਾਂ ਮੇਰੇ ਤੱਕ ਪਹੁੰਚਣਾ ਕਿਵੇਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ ਹੋਏ ਆਪਣੀ ਤਾਕਤ ਦਾ ਮਾਣ ਨਾ ਕਰੀ ਉਸ ਕੋਲ ਬੜੀ ਵੱਡੀ ਸਮਰੱਥਾ ਈ ਤੇ ਕਹਿਣ ਵਾਲੇ ਨੇ ਪੁੱਛ ਲਿਆ ਮੇਰੇ ਦਾਤਾ ਜੇ ਉਹਦੇ ਕੋਲ ਇੰਨੀ ਤਾਕਤ ਏ ਚਾਰ ਚੁਫੇਰੇ ਉਹਦੇ ਮਨੁੱਖ ਨੇ ਉੱਚੀ ਥਾਂ ਤੇ ਘਰ ਬਣਾ ਕੇ ਰਹਿੰਦਾ ਉਹਦੇ ਕੋਲ ਉੱਡ ਕੇ ਕੋਈ ਪੰਛੀ ਵੀ ਨਹੀਂ ਜਾ ਸਕਦਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਮੇਰਾ ਵਾਹਿਗੁਰੂ ਏ ਨਾ ਉਹਦੇ ਕੋਲ ਇਹਦੇ ਨਾਲੋਂ ਵੀ ਵੱਧ ਤਾਕਤ ਏ ਪੰਛੀ ਤਾਂ ਨਹੀਂ ਜਾ ਸਕਦੇ ਜੇ ਇੱਕ ਛੋਟੀ ਜਿਹੀ ਕੀੜੀ ਵੀ ਉਹਦੇ ਬਿਸਤਰ ਤੇ ਚੜ ਜਾਏ ਤੇ ਕੀੜੀ ਉਹਦੇ ਚਮੜੀ ਨੂੰ ਇੱਕ ਵਾਰੀ ਡੰਗ ਮਾਰ ਜਾਏ ਜੇ ਰੱਬ ਚਾਹੇ ਤਾਂ ਕੀੜੀ ਦੇ ਡੰਗ ਨਾਲ ਵੀ ਉਹਦੇ ਪ੍ਰਾਣ ਖਿੱਚ ਸਕਦਾ ਉਹਦੇ ਕੋਲ ਬਲ ਇਹਦੇ ਨਾਲੋਂ ਜ਼ਿਆਦਾ ਨਹੀਂ ਹਜ਼ੂਰ ਨੇ ਬਚਨ ਕੀਤਾ ਪਹਿਲਾ ਸ਼ਲੋਕ ਸੀ ਮਿਰਗੀ ਪੇਖੰਤ ਬਦਕ ਪ੍ਰਹਾਰੇਣ ਲੱਖ ਆਵਦਾ ਆਹੋ ਜਸਿਆ ਰਖੇਣ ਗੋਪਾਲੈ ਨਾਨਕ ਰੋਮ ਨਾ ਛੇਤੇ ਤੇ ਅੱਗੇ ਸਾਹਿਬ ਕਹਿੰਦੇ ਨੇ ਬਹੁ ਚਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ ਬਿਖਮ ਥਾਨ ਬਸੰਤ ਉੱਚੈ ਨੈ ਸਿਮਰਨ ਮਰਣੰ ਕਦਾਂਚੈ ਸਾਹਿਬ ਕਹਿੰਦੇ ਨੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਜਿੱਦਨ ਤਾਕਤ ਵਾਲੇ ਵਾਹਿਗੁਰੂ ਨੇ ਪਾੜ ਦਿੱਤੀ ਨਾ ਚਿੱਠੀ ਆਪਣੇ ਘਰੋਂ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ ਸਾਹਿਬ ਕਹਿੰਦੇ ਨੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਤੇ ਫਿਰ ਕੀ ਹੁੰਦਾ ਨਾਨਕ ਕੀਤੀ ਸਾਸ ਅਕਰਖ ਤੇ ਅਕਰਖ ਤੇ ਦਰਦ ਦਾ ਖਿੱਚ ਲੈਣਾ ਇੱਕ ਛੋਟੀ ਜਿਹੀ ਕੀੜੀ ਵੀ ਸਵਾਸ ਨੂੰ ਖਿੱਚ ਸਕਦੀ ਏ ਇਸ ਕਰਕੇ ਮਨੁੱਖ ਕੋਲ ਇੰਨੀ ਤਾਕਤ ਨਹੀਂ ਜਿੰਨੀ ਵੱਡੀ ਤਾਕਤ ਮੇਰੇ ਮਾਲਕ ਕੋਲ ਤੇ ਜਦੋਂ ਕੋਈ ਫਿਰ ਇਹੋ ਜਿਹੀ ਘਟਨਾ ਨੂੰ ਤੱਕਦਾ ਤੇ ਫਿਰ ਇੱਕੋ ਗੱਲ ਕਹਿੰਦਾ ਗਾਵੈ ਕੋ ਤਾਣ ਖੋਵੈ ਕਿਸੈ ਤਾਣ ਹੇ ਮੇਰੇ ਮਾਲਕ ਤੇਰੇ ਕੋਲ ਬਲ ਬੜੈ ਤੇਰੇ ਕੋਲ ਤਾਕਤ ਬੜੀ ਏ ਤੇ ਧਿਆਨ ਰੱਖਣਾ ਸਿੱਖ ਦੀ ਤਾਂ ਅਰਦਾਸ ਵੀ ਇੱਥੇ ਵੇ ਹੇ ਮੇਰੇ ਵਾਹਿਗੁਰੂ ਮੇਰੇ ਪੱਲੇ ਕੁਛ ਨਹੀਂ ਸਾਰਾ ਬਲ ਤੇਰਾ ਚਾਹੇ ਬਾਹਰ ਦਾ ਕੋਈ ਦੁਸ਼ਮਣ ਏ ਚਾਹੇ ਅੰਦਰ ਦੇ ਦੁਸ਼ਮਣ ਨੇ ਗੁਰੂ ਤੇਗ ਬਹਾਦਰ ਜੀ ਦੇ ਅਸੀਂ ਬਚਨ ਪੜ੍ਹਨੇ ਹਨ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਤੇ ਉਹਨਾਂ ਨੇ ਕਿਰਪਾ ਕਰਕੇ ਰਹਿਮਤ ਕਰਕੇ ਬਚਨ ਵੀ ਇਹੀ ਕੀਤੇ ਨੇ ਕਹਿੰਦੇ ਨੇ ਹੇ ਮੇਰੇ ਪ੍ਰਭੂ ਜੀ ਦੇਖੋ ਅੰਦਰ ਕਈ ਜਨਮਾਂ ਦਾ ਮਾਇਆ ਦੇ ਬੰਧਨਾਂ ਨੇ ਜਕੜਿਆ ਹੋਇਆ ਪਤਾ ਨੀ ਕਿੰਨੇ ਕੁ ਜਨਮ ਹੋ ਗਏ ਨੇ ਇਹ ਸਰੀਰ ਦੇ ਚੋਲੇ ਬਦਲਦਿਆਂ ਤੇ ਜੇ ਅੱਜ ਕਹਿਣ ਕਿ ਆਪਣੀ ਤਾਕਤ ਨਾਲ ਮੈਂ ਇਹਨਾਂ ਵਿਕਾਰਾਂ ਤੇ ਕਾਬੂ ਪਾ ਲਵਾਂ ਮੈਂ ਇਹਨਾਂ ਤੇ ਫਤਿਹ ਪਾ ਲਵਾਂ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਨਹੀਂ ਆਪਣੀਆਂ ਤਾਂ ਮਾਲਕਾਂ ਬਾਹਾਂ ਖੜੀਆਂ ਨੇ ਸਾਡੇ ਕੋਲ ਕੋਈ ਸਮਰੱਥਾ ਨਹੀਂ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਮੈਂ ਅਰਜ਼ ਕੀਤੀ ਇਹ ਕੇਵਲ ਉਹ ਕਹਿ ਸਕਦਾ ਜਿਹਨੇ ਹੁਕਮ ਨੂੰ ਬੁੱਝ ਕੇ ਆਪਣੀ ਮੈਂ ਮੇਰੀ ਨੂੰ ਮਿਟਾ ਦਿੱਤਾ ਸਾਹਿਬ ਕਹਿੰਦੇ ਨੇ ਕੋਈ ਬਲ ਨਹੀਂ ਕਿ ਅਸੀਂ ਅੰਦਰ ਦਾ ਮੁਕਾਬਲਾ ਕਰ ਸਕੀਏ ਪਰ ਇੱਕ ਅਰਦਾਸ ਕਰਨ ਆਏ ਹਾਂ ਅਸੀਂ ਨਿਰਬਲ ਹਾਂ ਤੂੰ ਬਲ ਵਾਲਾ ਹੈ ਅਸੀਂ ਐ ਸਮਰੱਥ ਹਾਂ ਤੂੰ ਸਮਰੱਥਾ ਵਾਲਾ ਹੈ ਅਸੀਂ ਕਮਜ਼ੋਰ ਹਾਂ ਤੂੰ ਦਾਤਾ ਤਾਣ ਵਾਲਾ ਹੈ ਜਿਵੇਂ ਇੱਕ ਹਾਥੀ ਨੂੰ ਲੋਕ ਕਹਿੰਦੇ ਨੇ ਤੰਦਵੇ ਨੇ ਜਕੜ ਲਿਆ ਸੀ ਬੜੀ ਪੁਰਾਣੀ ਉਦਾਹਰਨ ਦਿੱਤੀ ਕੇਵਲ ਇਸ ਗੱਲ ਨੂੰ ਸਮਝਾਉਣ ਲਈ ਜਦੋਂ ਆਪਣਾ ਬਲ ਖਤਮ ਹੋ ਜਾਏ ਤੇ ਉਦੋਂ ਮਾਲਕ ਦੇ ਚਰਨਾਂ ਵਿੱਚ ਜੁੜ ਜਾਣ ਇਹੀ ਕਾਰਨ ਮੈਂ ਇੱਕ ਦਿਨ ਅਰਜ਼ ਕੀਤੀ ਸੀ ਰਾਏ ਗੁਲਾਰ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਮੈਨੂੰ ਕੀ ਉਪਦੇਸ਼ ਕਰਨ ਲੱਗੇ ਹੋ ਜਾਣ ਤੋਂ ਪਹਿਲਾਂ ਤੇ ਸਾਹਿਬ ਨੇ ਕਿਹਾ ਸੀ ਰਾਏ ਜੀ ਜਦੋਂ ਆਪਣਾ ਬਲ ਮੁੱਕ ਜਾਏ ਨਾ ਉਦੋਂ ਟੇਕ ਕੇਵਲ ਨਿਰੰਕਾਰ ਦੀ ਲਈ ਦੀ ਏ ਤੇ ਬਲ ਕੇਵਲ ਉਹੀ ਕਹਿੰਦਾ ਮੇਰੇ ਅੰਦਰ ਮੁੱਕ ਗਿਆ ਜਿਹਦੀ ਖੌਮੇ ਮਿਟ ਜਾਂਦੀ ਸਾਹਿਬ ਕਹਿੰਦੇ ਨੇ ਹੇ ਮਾਲਕ ਅਸੀਂ ਨਿਰਬਲ ਹਾਂ ਜਿਵੇਂ ਇੱਕ ਤੰਦਵੇ ਨੂੰ ਮੇਰੇ ਮਾਲਕ ਜੀ ਇੱਕ ਤੰਦਵੇ ਨੇ ਹਾਥੀ ਨੂੰ ਗ੍ਰਸ ਲਿਆ ਸੀ ਤੇ ਹਾਥੀ ਨੇ ਕਮਲ ਦਾ ਫਲ ਫੁੱਲ ਮਥਿਆਸ ਕੱਟਣਾ ਤੋੜ ਕੇ ਮਾਲਕ ਦੇ ਚਰਨਾਂ ਵਿੱਚ ਫਰਿਆਦ ਕੀਤੀ ਮੈਂ ਨਿਰਬਲ ਹਾਂ ਮੇਰੇ ਕੋਲ ਕੋਈ ਤਾਕਤ ਨਹੀਂ ਜਿਵੇਂ ਮਾਲਕਾ ਹਾਥੀ ਨੂੰ ਤੰਦਵੇ ਤੋਂ ਬਚਾ ਦਿੱਤਾ ਸੀ ਨਾ ਕਿਰਪਾ ਕਰਕੇ ਸਾਨੂੰ ਵੀ ਬਰਚਾ ਲਈ ਸਾਡੇ ਕੋਲ ਬਲ ਕੋਈ ਨਹੀਂ ਸਾਹਿਬ ਨੇ ਬਚਨ ਕੀਤਾ ਕਹਿਣ ਲੱਗੇ ਬਲ ਛੁਟਕਿਓ ਬੰਧਨ ਪਰੇ ਕਈ ਵਾਰੀ ਇਹਦੇ ਅਰਥ ਇਹ ਵੀ ਕਰਨੇ ਆ ਕਿ ਹਜ਼ੂਰ ਨੇ ਇਹ ਸ਼ਲੋਕ ਲਿਖ ਕੇ ਗੁਰੂ ਕਲਗੀ ਵਾਲੇ ਨੂੰ ਆਨੰਦਪੁਰ ਭੇਜਿਆ ਸੀ ਪਰਖਣ ਲਈ। ਪਰ ਗੁਰੂ ਪਿਆਰਿਓ, ਧਿਆਨ ਦੇਣਾ, ਸਤਿਗੁਰੂ ਗੁਰੂ ਸਮਰੱਥ ਨੇ, ਕਈ ਵਾਰ ਅਸੀਂ ਹੈਰਾਨ ਹੁੰਦੇ ਹਾਂ ਇਤਿਹਾਸ ਦੀਆਂ ਘਟਨਾ ਪੜ੍ਹ ਕੇ, ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਮੇਰਾ ਕਲਗੀ ਵਾਲਾ 9 ਸਾਲ ਦੀ ਉਮਰ ਵਿਚ ਕਹਿੰਦਾ, ਬਾਪੂ ਤੇਰੇ ਤੋਂ ਬਿਨਾਂ ਇਹਨਾਂ ਦੇ ਅਥਰੂ ਕਿਸੇ ਨੇ ਪੂੰਜਣੇ ਨਹੀਂ ਹੂੰ, ਤੇਰੇ ਤੋਂ ਬਿਨਾਂ ਤਿਲਕ ਤੇ ਜੰਜੂ ਨੇ ਨਹੀਂ ਹੂੰ ਬਚਣਾ। ਜਿਹੜਾ ਆਪਣੇ ਬਾਪੂ ਨੂੰ ਆਪ ਤੋਰਦਾ ਹੋਵੇ, ਫਿਰ ਬਾਪੂ ਨੇ ਉਹਦੀ ਪ੍ਰੀਖਿਆ ਕੀ ਲੈਣੀ ਸੀ? ਸਾਹਿਬ ਨੇ ਉਥੇ ਬਚਨ ਕਹਿ ਸਨ, ਬੇਟਾ ਜਿਹਦੇ ਕੋਲ ਜਿਹਦੇ ਘਰ ਵਿਚ ਤੇਰੇ ਵਰਗਾ ਪੁੱਤਰ ਹੋਵੇ, ਉਹਨੂੰ ਫਿਰ ਦੁਨੀਆਂ ਦੀ ਪਰਵਾਹ ਕੀ? ਅੱਗੋਂ ਜਵਾਬ ਇਹ ਦਿੱਤਾ ਸੀ ਗੁਰੂ ਤੇਗ ਬਹਾਦਰ ਨੇ, ਬੜੀ ਚੜ੍ਹਦੀ ਕਲਾ ਵਿਚ ਇਹੋ ਜਿਹਾ ਬਚਨ ਕਹਿ, ਉਹਨਾਂ ਦੀ ਬਾਣੀ ਪੜੋ। ਮੈਂ ਤੇ ਕਈ ਵਾਰੀ ਸੋਚਣਾ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਦਿਆਂ ਸਾਹਿਬ ਆਪਣੀ ਜ਼ਿੰਦਗੀ ਵਿਚ ਕਦੀ ਹੱਸੇ ਵੀ ਹੋਣਗੇ? ਇੰਨਾ ਵੈਰਾਗ ਦੇ ਨਾਲ ਅਨੁਰਾਗ ਵੀ ਏ, ਕੇਵਲ ਵੈਰਾਗ ਨਹੀਂ ਦੁਨੀਆਂ ਨੂੰ ਛੱਡ ਦਿਓ, ਨਾਲ ਪ੍ਰੇਮ ਵੀ ਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਜਦੋਂ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੁੰਦਾ, ਮੈਂ ਰਾਏ ਸ਼ਬਦ ਵਰਤਿਆ ਇਸ ਕਰਕੇ ਕਿਉਂਕਿ ਜਨਮ ਦੇ ਵੇਲੇ ਦੀ ਗੱਲ ਕਰਨਾ, ਤੇ ਗੁਰੂ ਗੋਬਿੰਦ ਰਾਏ ਜੇ ਨਵਾਬ ਆਉਂਦਾ, ਲੋਕ ਕਹਿੰਦੇ ਨੇ ਝੁਕੋ, ਸਾਹਿਬ ਕਹਿੰਦੇ ਨੇ ਨਹੀਂ ਝੁਕਣਾ, ਬੱਚਿਆਂ ਨੂੰ ਲੈ ਕੇ ਉਸ ਨਵਾਬ ਨੂੰ ਦੰਦੀਆਂ ਕਰਾਉਂਦੇ ਨੇ, ਤੇ ਜਦੋਂ ਖਬਰ ਪਹੁੰਚਦੀ ਹੈ ਗੁਰੂ ਤੇਗ ਬਹਾਦਰ ਜੀ ਤੇਰਾ ਛੋਟਾ ਜਿਹਾ ਪੁੱਤਰ ਜਿਹੜਾ ਨਵਾਬਾਂ ਅੱਗੇ ਝੁਕਦਾ ਨਹੀਂ, ਤੇ ਹੁਕਮਨਾਮਾ ਪਤਾ ਕੀ ਹੁੰਦਾ ਕਿ ਅੱਬਲ ਤਾਂ ਨਵਾਬ ਨੂੰ ਘਰ ਪੈਰ ਨਹੀਂ ਪਾਣ ਦੇਣੇ, ਜੇ ਆਏ ਤਾਂ ਸਰਾਂਦੀ ਨਹੀਂ ਬਹਿਣ ਦੇਣਾ, ਜਦੋਂ ਵੀ ਨਵਾਬ ਆਏ ਗੁਰੂ ਨਾਨਕ ਦੇ ਘਰ ਵਿਚ ਇਹਨੂੰ ਪਵਾਂਦੀ ਖੜੇ ਕਰਨੇ। ਇਹਦਾ ਮਤਲਬ ਸਤਿਗੁਰੂ ਦੇ ਬਚਨ ਸਾਹਿਬ ਅੱਜ ਕਹਿ ਰਹੇ ਨੇ, ਮੇਰੇ ਮਾਲਕ ਸਾਡੇ ਕੋਲ ਬਲ ਨਹੀਂ, ਮੈਂ ਅਰਜ਼ ਕਰ ਰਿਹਾ ਪ੍ਰੀਖਿਆ ਵਾਲੀ ਬਾਤ ਨਹੀਂ, ਬਾਣੀ ਨੂੰ ਸਮਝੀਏ, ਬਾਣੀ ਵਿਚ ਪ੍ਰਸ਼ਨ ਉੱਤਰ ਵੀ ਮਿਲਦੇ ਨੇ, ਸਾਹਿਬ ਆਪ ਹੀ ਸਵਾਲ ਕਰਦੇ ਨੇ, ਆਪ ਹੀ ਉੱਤਰ ਦਿੰਦੇ ਨੇ, ਫਿਰ ਆਪਾਂ ਕਿਸ ਕਿਸ ਥਾਂ ਤੇ ਇਤਿਹਾਸਕ ਗੱਲਾਂ ਜੋੜਾਂਗੇ, ਜਿਵੇਂ ਹੁਣ ਜਪਜੀਤ ਸਾਹਿਬ ਵਿਚ ਵੀ ਪੜ੍ਹਿਆ ਨਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ, ਪਾਲਕ ਸਵਾਲ ਹੀ ਹੈ ਨਾ, ਤੇ ਸਾਹਿਬ ਉੱਤਰ ਦਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਸੀਂ ਪੜ੍ਹਦੇ ਹਾਂ ਦਾਤਾ ਜੀ ਭਰੀਐ ਮਤ ਪਾਪਾਂ ਕੈ ਸੰਗ ਇੱਕ ਸਵਾਲ ਏ, ਤੇ ਸਾਹਿਬ ਕਹਿੰਦੇ ਨੇ ਉਹ ਧੋਪੈ ਨਾਵਾਂ ਕਰਾਂ। ਖੈਰ ਬੇਅੰਤ ਬਾਣੀ ਵਿਚ ਇਹੋ ਜਿਹਾ ਪ੍ਰਮਾਣ ਨੇ ਜਿਹਨੂੰ ਅਸੀਂ ਪ੍ਰਸ਼ਨੋਤਰੀ ਕਹਿੰਦੇ ਹਾਂ, ਪ੍ਰਸ਼ਨ ਵੀ ਕੀਤਾ ਤੇ ਉੱਤਰ ਵੀ ਦਿੱਤਾ। ਸਾਹਿਬ ਕਹਿੰਦੇ ਨੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਤੇ ਜਦੋਂ ਅਰਦਾਸ ਕੀਤੀ ਤੇ ਅੱਗੋਂ ਫਿਰ ਸਤਿਗੁਰੂ ਉੱਤਰ ਦਿੰਦੇ ਨੇ, ਜਦੋਂ ਤੂੰ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਵਿਚ ਸਮਰਪਿਤ ਹੋ ਕੇ ਬੇਨਤੀ ਕਰੇਗਾ, ਤੇ ਫਿਰ ਤੈਨੂੰ ਰੱਬ ਇੰਨੀ ਕੁ ਤਾਕਤ ਦੇਗਾ, ਤੂੰ ਹੀ ਕਹੇਗਾ ਬਲ ਹੋਵਾ ਬੰਧਨ ਛੁਟੇ। ਪਰ ਕੌਣ ਕਹੇਗਾ? ਜਿਹੜਾ ਕਹੇਗਾ ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਬਲ ਹੋਵਾ ਬੰਧਨ ਛੁਟੇ। ਪਹਿਲਾਂ ਕਹਿੰਦੇ ਪਏ ਨੇ ਬਲ ਛੁਟਕਿਓ ਬੰਧਨ ਪਰੇ, ਕਿਉਂਕਿ ਹੁਣ ਅਰਦਾਸ ਕੀਤੀ ਮੇਰੇ ਮਾਲਕ ਤੂੰ ਬਲ ਦਿੱਤਾ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੀ ਹੋਤ ਸਹਾਏ, ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਮੇਰੇ ਮਾਲਕ ਜਿਹਨੂੰ ਤੂੰ ਬਲ ਦੇਣਾ ਉਹ ਇਹ ਨਹੀਂ ਕਹਿੰਦਾ ਇਹ ਬਲ ਮੇਰਾ, ਉਹ ਕਹਿੰਦਾ ਇਹ ਤਾਕਤ ਮੇਰੇ ਵਾਹਿਗੁਰੂ ਦੀ ਏ। ਸਤਿਗੁਰੂ ਕੀ ਬਾਣੀ ਵਿੱਚ ਹੋਰ ਪ੍ਰਮਾਣ ਤੱਕੀਏ, ਗੁਰੂ ਅਰਜਨ ਸਾਹਿਬ ਨਾ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਬਾਣੀ ਦੀ ਪ੍ਰਮਾਣ ਤੇ ਸਿੱਖ ਆਏ ਨੇ, ਤੇ ਚਿਹਰਾ ਥੋੜਾ ਜਿਹਾ ਮੁਰਝਾਇਆ ਪੀਲਾ ਰੰਗੇ, ਤੇ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ ਦਾਤਾ ਜੀ ਪੁੱਛਦੇ ਨੇ, ਸੱਜਣਾ ਚਿਹਰੇ ਤੇ ਘਬਰਾਹਟ ਕਿਉਂ? ਕਹਿਣ ਲੱਗਾ ਮਾਲਕ ਮੈਂ ਇੱਕ ਅਰਜ਼ ਕਰਨੀ ਹੈ ਇਕੱਲਿਆਂ ਨੂੰ। ਸਾਹਿਬ ਕਹਿੰਦੇ ਨੇ ਇਕੱਲੇ ਕਿਉਂ? ਸਾਧ ਸੰਗਤ ਵਿਚ ਕਹਿ ਜੋ ਤੂੰ ਕਹਿਣਾ ਚਾਹੁੰਦਾ। ਕਹਿੰਦਾ ਮੈਨੂੰ ਖਬਰ ਮਿਲੀ ਏ, ਸੋਏ ਮਿਲੀ ਏ ਕਿ ਸੁਲਹੀ ਚੜ ਕੇ ਆਉਂਦਾ ਪਿਆ, ਤੇ ਭਾਈ ਗੁਰਦਾਸ ਕੋਲ ਬੈਠੇ ਨੇ, ਕਲਮ ਦਵਾ ਤੁਹਾਡੇ ਕੋਲ, ਤੇ ਕਾਗਜ਼ ਲੈ ਕੇ ਇੱਕ ਪੱਤਰਿਕਾ ਕਿਉਂ ਨਹੀਂ ਲਿਖਦੇ? ਅਸੀਂ ਕਹਿ ਦਈਏ ਸੁਲਹੀ, ਤੇਰਾ ਸਾਡਾ ਕੋਈ ਝਗੜਾ ਨਹੀਂ, ਉਹਨੂੰ ਇੱਕ ਪੱਤਰਿਕਾ ਭੇਜੋ, ਸਾਡੇ ਤੇ ਹਮਲਾ ਨਾ ਕਰੇ। ਤੇ ਸਾਹਿਬ ਨੇ ਮੁਸਕਰਾ ਕੇ ਕਿਹਾ, ਸੱਜਣਾ ਜਿਸ ਕਲਮ ਨੇ ਰੱਬ ਦੀ ਸਿਫਤ ਲਿਖੀ ਹੋਵੇ ਨਾ, ਜਿਸ ਕਲਮ ਨਾਲ ਇਕਾਲੀ ਧੁਰ ਕੀ ਰੱਬੀ ਇਲਾਹੀ ਬਾਣੀ ਲਿਖੀ ਹੋਵੇ, ਕਿਸੇ ਬੰਦੇ ਲਈ ਚਾਰ ਖੁਸ਼ਾਮਨ ਦੇ ਅੱਖਰ ਉਹ ਕਲਮ ਨਹੀਂ ਉਹ ਲਿਖ ਸਕਦੀ। ਕਹਿਣ ਲੱਗਾ ਦਾਤਾ, ਜੇ ਪੱਤਰਿਕਾ ਨਹੀਂ ਲਿਖਣੀ ਤੇ ਫਿਰ ਕਿਰਪਾ ਕਰੋ ਦੋ ਆਦਮੀ ਭੇਜੋ, ਤੇ ਜਾ ਕੇ ਉਹਨੂੰ ਸਮਝਾਣ ਖਾਂ ਕਿ ਕਿਉਂ ਸਾਡੇ ਤੇ ਚੜ ਕੇ ਆਉਂਦਾ ਪਿਆ। ਤੇ ਹਜ਼ੂਰ ਨੇ ਉੱਤਰ ਦਿੱਤਾ, ਸੱਜਣਾ ਜਪਣ ਵਾਲਿਆਂ ਦੇ ਘਰਾਂ ਵਿਚ ਤਾਂ ਖੁਦ ਮੈਂ ਆਪ ਚਲਾ ਜਾਂਦਾ ਵਾਂ, ਜਪਣ ਵਾਲਿਆਂ ਦੇ ਤਾਂ ਚਰਨਾਂ ਦੀ ਧੂੜ ਪਰਸਣਾ, ਪਰ ਹਾਕਮਾਂ ਦੇ ਘਰ ਜਿੰਦ ਨੂੰ ਬਚਾਉਣ ਲਈ ਮੇਰੇ ਸਿੱਖ ਨਹੀਂ ਜਾਣਗੇ। ਤੇ ਉਹ ਚਿੰਤਾ ਤੁਰ ਹੋ ਗਿਆ, ਚਿੱਠੀ ਨਹੀਂ ਲਿਖਣੀ, ਆਦਮੀ ਨਹੀਂ ਭੇਜਣੇ। ਫਿਰ ਕਹਿੰਦੇ ਨੇ ਦਾਤਾ ਕੋਈ ਉਪਾਅ ਸੋਚਿਆ ਜੇ? ਤੇ ਜਿਹੜੇ ਹਉਮੈ ਮਿਟਾ ਦਿੱਤੀ ਉਹ ਕਹਿੰਦਾ ਸੱਜਣਾ ਸੁਲੀ ਕੋਲ ਕਿਹੜੀ ਤਾਕਤ ਏ? ਕਹਿੰਦਾ ਤੁਹਾਡੇ ਕੋਲ ਕੀ ਉਪਾਅ? ਤੇ ਸਾਹਿਬ ਨੇ ਉੱਥੇ ਬਚਨ ਕਿਹਾ, ਪ੍ਰਥਮੇ ਮਤਾ ਜੇ ਪੱਤਰੀ ਚਲਾਵੂ, ਕਹਿ ਦਿੱਤਾ ਚਿੱਠੀ ਲਿਖੋ, ਦੁਤੀਆ ਮਤਾ ਦੋਇ ਮਾਨੁਖ ਪਹੁੰਚਾਵੂ, ਤ੍ਰਿਤੀਆ ਮਤਾ ਕਿਛ ਕਰੂ ਉਪਾਇਆ। ਤੇ ਸਾਹਿਬ ਕਹਿੰਦੇ ਨੇ ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਧਿਆਇਆ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਮੈਂ ਉਹਨੂੰ ਧਿਆਨਾ ਪਿਆ ਜਿਹਦੇ ਕੋਲ ਇੰਨਾ ਬਲ ਏ, ਜਿਹਦੇ ਕੋਲ ਇੰਨੀ ਤਾਕਤ ਏ। ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਧਿਆਇਆ, ਤੇਰੇ ਨਾਲ ਉਹ ਤਾਕਤ ਕਿਹਦੇ ਕੋਲ ਵਾਧੇ। ਤੇ ਜਦੋਂ ਹਜ਼ੂਰ ਬੈਠੇ ਨੇ, ਤੀਜੇ ਦਿਨ ਖਬਰ ਆਈ, ਉਹ ਸਿੱਖ ਹੱਸਦਾ ਆਇਆ, ਮਹਾਰਾਜ ਜੀ ਸੁਲੀ ਫੂਕ ਦਿੱਤਾ ਅੱਗ ਨੇ, ਜਿੰਦੇ ਜੀ ਘੋੜੇ ਸਮੇਤ ਸੜ ਗਿਆ। ਤੇ ਸਾਹਿਬ ਨੇ ਫਿਰ ਹੱਥ ਜੋੜ ਲੈ, ਗਲ ਵਿਚ ਪੱਲਾ ਪਾਇਆ ਤੇ ਅਰਦਾਸ ਪੈ ਕਰਦੇ ਨੇ, ਜੇ ਹਉਮੈ ਵਿਚ ਕੋਈ ਗਰਸਿਆ ਹੁੰਦਾ ਤੇ ਕਹਿੰਦਾ ਦੇਖਿਆ ਮੇਰੀ ਤਾਕਤ, ਫੂਕ ਦਿੱਤਾ। ਮੇਰਾ ਸਾਹਿਬ ਕਹਿੰਦਾ ਨਹੀਂ, ਕਹੋ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲੀ ਹੋਏ ਮੂਆ ਨਾ ਪਾਕ। ਸਤਿਗੁਰੂ ਇਹ ਤੁਸਾਂ ਤਾਕਤ ਵਰਤੀ? ਕਹਿਣ ਲੱਗੇ ਨਹੀਂ, ਕਾਡ ਕੁਠਾਰ ਖਸਮ ਸਿਰ ਕਾਟਿਆ, ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਮੇਰੇ ਤਾਂ ਵਾਹਿਗੁਰੂ ਦਾ ਬਾਲੇ, ਉਹਦੀ ਤਾਕਤ ਏ। ਕਾਡ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਸਾਹਿਬ ਕਹਿੰਦੇ ਨੇ ਜਿਨ ਰਚਿਆ ਮੈਂ ਨਹੀਂ, ਉਹਦੀ ਤਾਕਤ ਏ, ਜਿਨ ਰਚਿਆ ਤਿਨ ਦੀਨਾ ਧਾਕ। ਪੁੱਤਰ ਮੀਤ ਧਨ ਕਿਛੂ ਨਾ ਰਹੋਸ, ਛੋੜ ਗਿਆ ਸਭ ਭਾਈ ਸਾਖ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਕਿਹੜਾ ਪੂਰਨ ਵਾਕ? ਇਹ ਥੋੜਾ ਪੂਰਨ ਵਾਕ ਕਿਹਾ ਸੀ ਸੁਲੀ ਮਰ ਜਾਏ, ਇੱਕੋ ਪੂਰਨ ਵਾਕ ਸੀ, ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਧਿਆਇਆ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਮੇਰੇ ਮਾਲਕ ਸਾਡੇ ਕੋਲ ਤਾਕਤ ਨਹੀਂ, ਗਾਵੈ ਕੋ ਤਾਣ। ਜੇ ਕਿਸੇ ਨੂੰ ਤਾਕਤ ਵੀ ਦੇਣਾ, ਉਹ ਕਹਿੰਦਾ ਨਹੀਂ, ਮੇਰੇ ਵਾਹਿਗੁਰੂ ਮੇਰੀ ਤਾਕਤ ਨਹੀਂ, ਇਹ ਬਲ ਤੇਰਾ। ਗਾਵੈ ਕੋ ਤਾਣ, ਕੋਈ ਤੇਰੇ ਬਲ ਨੂੰ ਗਾਉਂਦਾ ਪਿਆ। ਖੋਵੈ ਕਿਸੈ ਤਾਣ, ਪਰ ਜਿਹਨੂੰ ਤੂੰ ਤਾਕਤ ਦੇ ਦੇ, ਜਿਹਨੂੰ ਤੂੰ ਬਲ ਦੇਣਾ। ਪਰ ਆਮ ਤੌਰ ਤੇ ਜਿਹਨੂੰ ਤਾਕਤ ਮਿਲ ਜਾਏ ਨਾ, ਉਹ ਰੱਬ ਨੂੰ ਭੁੱਲਦਾ ਵੀ ਏ। ਤੇ ਮੈਂ ਅਰਜ਼ ਕੀਤੀ, ਜੇ ਤਾਕਤ ਲੈ ਕੇ ਉੱਚੀ ਪਹਾੜੀ ਤੇ ਵੀ ਬਹਿ ਜਾਏ ਨਾ, ਮੈਂ ਬੇਨਤੀ ਕੀਤੀ ਏ, ਪਰੰਦਾ ਵੀ ਤੇਰੇ ਘਰ ਨਾ ਜਾਏ। ਪਰ ਉਹਦੇ ਕੋਲ ਬੜੀ ਤਾਕਤ ਹੀ, ਹਰਨਾਕਸ਼ ਵਰਗੀ ਕਿਹਦੇ ਕੋਲ ਸਮਰਥਾ ਹੋਣੀ ਹੈ, ਸਾਰੇ ਦਰਵਾਜ਼ੇ ਬੰਦ ਕਰ ਲੈ, ਹੱਦ ਹੋ ਗਈ। ਨਾ ਦਿਨੇ ਨਾ ਰਾਤ, ਨਾ ਸਵੇਰੇ ਨਾ ਸ਼ਾਮੀ, ਨਾ ਅੰਦਰ ਨਾ ਬਾਹਰ, ਨਾ ਮਨੁੱਖ ਨਾ ਪਸ਼ੂ। ਕਹਿ ਲੱਗਾ ਮੈਨੂੰ ਕੋਈ ਨਾ ਸ਼ਸਤਰ, ਕਮਾਲ ਦੀ ਗੱਲ, ਮੈਨੂੰ ਸ਼ਸਤਰ ਵੀ ਕੋਈ ਨਾ ਮਾਰੇ। ਇਹਦਾ ਮਤਲਬ ਸਾਰੀਆਂ ਰਾਹਾਂ ਬੰਦ ਕਰ ਲਈਆਂ ਨਾ, ਨਾ ਦਿਨੇ ਨਾ ਰਾਤੀ, ਨਾ ਸਵੇਰੇ ਨਾ ਸ਼ਾਮ, ਦਿਨੇ ਨਾ ਰਾਤੀ, ਨਾ ਅੰਦਰ ਨਾ ਬਾਹਰ, ਨਾ ਮਨੁੱਖ ਨਾ ਜਾਨਵਰ, ਨਾ ਕੋਈ ਸ਼ਸਤਰ। ਤੇ ਉਸ ਵਕਤ ਰੱਬ ਨੇ ਕਿਹਾ ਸੱਜਣਾ ਇੱਕ ਗੱਲ ਚੇਤੇ ਰੱਖੀ, ਤਾਕਤ ਉਹਦੇ ਕੋਲ ਬੜੀ ਆ। ਨਾ ਉਦੋਂ ਦਿਨ ਸੀ, ਨਾ ਰਾਤ ਸੀ, ਸ਼ਾਮਾਂ ਦਾ ਵੇਲਾ ਸੀ, ਧਿਆਨ ਰੱਖਣਾ। ਨਾ ਅੰਦਰ ਸੀ, ਨਾ ਬਾਹਰ ਸੀ, ਦਰਵਾਜ਼ੇ ਦੇ ਵਿੱਚ ਲਿਆਂਦਾ ਉਹਨੇ। ਨਾ ਉਹਦਾ ਮਨੁੱਖਾਂ ਵਾਲਾ ਸਰੀਰ ਸੀ, ਨਾ ਪਸ਼ੂਆਂ ਵਾਲਾ ਸੀ, ਨਰਸਿੰਘ ਸੀ, ਥੱਲੇ ਧੜ ਮਨੁੱਖ ਦਾ, ਉਦੇ ਚਿਹਰਾ ਸ਼ੇਰ ਦਾ, ਤੇ ਉਹਦੇ ਕੋਲ ਸ਼ਸਤਰ ਵੀ ਕੋਈ ਨਹੀਂ ਸੀ, ਆਪਣੇ ਨਖਾਂ ਦੇ ਨਾਲ ਆਪਣੇ ਨਹੁਾਂ ਦੇ ਨਾਲ ਹੀ ਚੀਰ ਕੇ ਰੱਖ ਦਿੱਤੇ। ਉਹਦੇ ਨਾਲੋਂ ਵੱਧ ਤਾਕਤ ਕਿਸੇ ਕੋਲੇ? ਇਹੀ ਕਾਰਨ ਮੇਰੇ ਗੁਰੂ ਅਮਰਦਾਸ ਜੀ ਨੇ ਵੀ ਕਿਹਾ, ਜਦੋਂ ਪ੍ਰਹਿਲਾਦ ਦੀ ਘਟਨਾ ਲਈ ਤੇ ਬਲ ਵਾਹਿਗੁਰੂ ਦੇ ਜ਼ਿਕਰ ਕੀਤਾ, ਉਹਦੇ ਬਲ ਨੂੰ, ਉਹਦੇ ਤਾਣ ਨੂੰ ਜ਼ਿਕਰ ਕੀਤਾ, ਜਦੋਂ ਕਹਿੰਦੇ ਨੇ ਬਸ ਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ, ਪੁੱਤਰ ਪ੍ਰਹਿਲਾਦ ਕਹਾ ਨਹੀਂ ਮਾਨੇ, ਤਿੰਨ ਤੋਂ ਔਰਾ ਥਾਨੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ। ਦੁਸ਼ਟਾਂ ਨੇ ਇਕੱਠੇ ਹੋ ਕੇ ਇਹ ਮਤਾ ਪਕਾ ਦਿੱਤਾ ਕਿ ਆਪਾਂ ਇਹਨੂੰ ਖਤਮ ਕਰ ਦੇਣਾ। ਤੇ ਆਪਣੀ ਤਾਕਤ ਕੀ ਵਰਤੀ? ਪਹਾੜ ਤੋਂ ਸਟਿਆ, ਪਰ ਥੱਲੇ ਖਾਈ ਨੇ ਉਹਨੂੰ ਗੋਦ ਦੇ ਕੇ ਆਪਣੇ ਕੋਲ ਸੰਭਾਲਿਆ। ਪਾਣੀ ਵੀ ਸਟਿਆ, ਪਾਣੀ ਨੇ ਵੀ ਉਹਦੀ ਸੇਵਾ ਕੀਤੀ। ਤੇ ਜਦੋਂ ਉਹਨੂੰ ਅੱਗ ਵਿਚ ਰੱਖ ਕੇ ਫੂਕਣ ਲੱਗੇ, ਜਿਹੜੀ ਉਹਨੂੰ ਚੌਂਕੜੀ ਵਿਚ ਲੈ ਕੇ, ਝੋਲੀ ਵਿਚ ਲੈ ਕੇ ਬੈਠੀ, ਉਹ ਤਾਂ ਫੁੱਕ ਗਈ, ਪਰ ਉਹ ਰੱਬ ਦਾ ਭਗਤ ਨਾ ਫੁਕਿਆ, ਕਿਉਂਕਿ ਉਹਦੇ ਤਾਣ ਦੇ ਸਾਹਮਣੇ ਮਨੁੱਖ ਦਾ ਤਾਣ ਕੁਝ ਹੈ ਹੀ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਭੈ ਰੱਖਿਓ, ਰਾਜਾ ਰਾਮ ਮਾਇਆ ਫੇਰੀ ਮੇਰੇ ਵਾਹਿਗੁਰੂ ਕੋਲ ਇੰਨਾ ਕੁ ਬਾਲੇ ਉਹਨਾਂ ਦੇ ਸੁਭਾਅ ਹੀ ਬੁਲਾ ਦਿੱਤੇ ਬਦਲ ਦਿੱਤੇ ਅੱਗ ਸਾੜੇ ਨਾ ਪਹਾੜ ਠੋਕਰ ਨਾ ਮਾਰੇ ਪਾਣੀ ਡੋਬੇ ਨਾ ਰਾਜਾ ਰਾਮ ਮਾਇਆ ਫੇਰੀ ਤੇ ਜਦੋਂ ਕੋਈ ਇਹਨੂੰ ਸਮਰੱਥਾ ਮਿਲ ਜਾਏ ਤੇ ਗੁਰੂ ਅਮਰਦਾਸ ਕਹਿੰਦੇ ਨੇ ਮਤ ਸਮਝੋ ਕਿਸੇ ਮਨੁੱਖ ਦੀ ਤਾਕਤ ਤੇ ਨਹੀਂ ਰਾਜਾ ਰਾਮ ਮਾਇਆ ਫੇਰੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਇਹ ਬਲ ਉਸ ਵਾਹਿਗੁਰੂ ਦਾ ਇਹ ਤਾਕਤ ਉਸ ਸਮਰੱਥਾ ਵਾਹਿਗੁਰੂ ਦੀ ਏ ਤੇ ਉਹਦੇ ਕੋਲ ਕਿੰਨਾ ਕੁ ਬਾਲੇ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ ਨਾ ਸਾਹਿਬ ਕਹਿੰਦੇ ਨੇ ਸਜਣਾ ਉਹਦੇ ਕੋਲ ਤਾਂ ਇੰਨਾ ਕੁ ਬਾਲੇ ਨਾ ਜਿਹੜੀ ਗੱਲ ਆਪਾਂ ਸੋਚਨੇ ਆ ਕਦੀ ਨਹੀਂ ਹੋ ਸਕਦੀ ਮੇਰਾ ਮਾਲਕ ਉਹ ਵੀ ਕਰ ਦਿੰਦਾ ਸਾਹਿਬ ਕਹਿੰਦੇ ਨੇ ਬਾਜ ਵੱਲ ਤੱਕੋ ਬਾਜ ਮਾਦਾ ਹੈ ਇਹਦਾ ਖਾਜਾ ਮਾਸ ਹੈ ਸ਼ੇਰ ਕਦੀ ਘਾਹ ਨਹੀਂ ਖਾਂਦਾ ਕਦੀ ਇਹਨੂੰ ਆਪਾਂ ਦਾਣਾ ਪੱਠਾ ਖਾਂਦਿਆਂ ਨਹੀਂ ਤੱਕਾਂਗੇ ਮਾਸ ਖਾਏਗਾ ਆਹ ਜਿਹੜੇ ਬਘਿਆੜ ਨੇ ਮਾਸ ਖਾਣਗੇ ਸਾਹਿਬ ਕਹਿੰਦੇ ਨੇ ਪਰ ਉਹ ਇੰਨੀ ਤਾਕਤ ਵਾਲਾ ਹੈ ਇੰਨੇ ਬਲ ਵਾਲਾ ਹੈ ਜੇ ਮੇਰਾ ਵਾਹਿਗੁਰੂ ਚਾਹੇ ਨਾ ਤੇ ਜਿਹੜੇ ਸ਼ੇਰ ਮਾਸ ਤੋਂ ਬਿਨਾਂ ਕੁਝ ਖਾਂਦੇ ਨਹੀਂ ਵਾਹਿਗੁਰੂ ਉਹਨਾਂ ਨੂੰ ਘਾਹ ਖਾਣਾ ਸ਼ੁਰੂ ਕਰਾ ਦਿੰਦਾ ਉਹਨਾਂ ਨੂੰ ਘਾਹ ਖਾਣ ਤੇ ਮਜਬੂਰ ਕਰ ਦਿੰਦਾ ਬਾਅਦ ਜਿਹੜੇ ਨੇ ਉਹ ਦਾਣਾ ਪੈ ਚੁਣਦੇ ਨੇ ਚਰਗਾਂ ਤੇ ਕੁਈਆਂ ਬਘਿਆੜ ਤੇ ਚੀਤੇ ਇਹ ਵੀ ਮਾਸ ਛੱਡ ਕੇ ਕੇਵਲ ਘਾਹ ਫੂਸ ਤੇ ਗੁਜ਼ਾਰਾ ਕਰਦੇ ਨੇ ਮੈਂ ਸਿਰਫ ਅਰਜ਼ ਕਰ ਰਿਹਾ ਉਹ ਕਿੰਨੇ ਕੁ ਬਲ ਵਾਲਾ ਹੈ ਸਾਹਿਬ ਕਹਿੰਦੇ ਨੇ ਕੇਵਲ ਇੱਕ ਗੁਣ ਉਹਦੇ ਕੋਲ ਬਲ ਬੜਾ ਹੈ ਸਤਿਗੁਰੂ ਕਹਿੰਦੇ ਨੇ ਜਿਹੜੇ ਹੁਣ ਪਸ਼ੂ ਗਾਵਾਂ ਮੱਝਾਂ ਬੱਕਰੀਆਂ ਭੇਡਾਂ ਇਹਨਾਂ ਦੀ ਖੁਰਾਕ ਕੇਵਲ ਤਾਂ ਕੇਵਲ ਪੱਠੇ ਨੇ ਆ ਦਾਣਾ ਆਦਿ ਕੇ ਤੇ ਇਹਨਾਂ ਦੇ ਪੱਠਿਆਂ ਉੱਤੇ ਜੇ ਕਿਤੇ ਕੋਈ ਖੂਨ ਦਾ ਛੱਟਾ ਵੀ ਦੇ ਦੇ ਨਾ ਪਸ਼ੂ ਭੁੱਖਾ ਮਰ ਜਾਏਗਾ ਪਰ ਖੂਨ ਵਾਲੇ ਕਦੀ ਪੱਠੇ ਨਹੀਂ ਜੇ ਖਾਏਗਾ ਪਤਾ ਨੀ ਵਾਹਿਗੁਰੂ ਨੇ ਉਹਦੀ ਖੁਰਾਕ ਇਹੋ ਜਿਹੀ ਬਣਾਈ ਹੈ ਨਾ ਸਾਹਿਬ ਕਹਿੰਦੇ ਨੇ ਪਰ ਉਹਦੇ ਕੋਲ ਬੜੀ ਤਾਕਤ ਹੀ ਪਿਆਰਿਆ ਜੇ ਉਹ ਚਾਹੇ ਤਾਂ ਜਿਹੜੇ ਮਾਸ ਖਾਣ ਵਾਲੇ ਨੇ ਉਹ ਘਾਹ ਖਾਂਦੇ ਫਿਰਨਗੇ ਜਿਹੜੇ ਘਾਹ ਖਾਣ ਵਾਲੇ ਨੇ ਸਜਣਾ ਉਹ ਮਾਸ ਖਾ ਲੈਣਗੇ ਜਿਹੜੀਆਂ ਥਾਵਾਂ ਤੇ ਤੂੰ ਕੇਵਲ ਮਾਰੂਥਲ ਤੱਕਣਾ ਉੱਥੇ ਪਾਣੀ ਦੇ ਦਰਿਆ ਪੈਦਾ ਕਰ ਦੇਗਾ ਜਿੱਥੇ ਦਰਿਆ ਨੇ ਉੱਥੇ ਪਹਾੜ ਪੈਦਾ ਕਰ ਦੇਗਾ ਤੇ ਜਿਹੜਾ ਬੰਦਾ ਮਾਣ ਕਰਦਾ ਮੈਂ ਬਾਦਸ਼ਾਹ ਉਹਨੂੰ ਸਵਾਹ ਕਰ ਦੇਗਾ ਤੇ ਜਿਸ ਕੀੜੇ ਕੋਲ ਤਾਕਤ ਕੋਈ ਨੀ ਉਹਨੂੰ ਬਾਦਸ਼ਾਹ ਬਣਾ ਦੇਗਾ ਉਹਦੇ ਕੋਲ ਬਾਲੇ ਸਾਹਿਬ ਦਾ ਬਚਨ ਆਉਂਦਾ ਸ਼ੀਆਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਘਾਹ ਕਿਉਂਕਿ ਸਾਰੇ ਮਾਸ ਖਾਣ ਵਾਲੇ ਨੇ ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਕਹਿਣ ਲੱਗੇ ਪਿਆਰੇ ਯਾਦ ਰੱਖੀ ਜੇਤੇ ਜੀ ਜੀਵੇਂ ਲੈ ਸਾਹ ਸਾਹ ਕਈ ਜੀਵ ਆਪਾਂ ਸਾਰੇ ਤੱਕਣੇ ਆ ਅਸੀਂ ਸਾਹ ਲੈਨੇ ਆ ਤੇ ਸਾਹਿਬ ਕਹਿੰਦੇ ਨੇ ਜੇ ਉਹਨੂੰ ਭਾਵੇ ਨਾ ਤੇ ਯਾਦ ਰੱਖੀ ਉਹ ਸਾਹ ਤੋਂ ਬਿਨਾਂ ਵੀ ਰੱਖ ਸਕਦਾ ਹੈ ਉਹਦੇ ਕੋਲ ਇੰਨੀ ਕੁ ਤਾਕਤ ਇੰਨੀ ਸਮਰੱਥ ਹੈ ਪਰ ਜਦੋਂ ਕਿਸੇ ਦੀ ਖੌਮੇ ਮਿਟ ਜਾਂਦੀ ਹੈ ਸਾਹਿਬ ਕਹਿੰਦੇ ਨੇ ਜੇਤੇ ਜੀ ਜੀਵੇਂ ਲੈ ਸਾਹ ਜਿਵਾਲੇ ਕੇ ਅਸਾਹ ਜੇ ਤੂੰ ਚਾਹੇ ਤਾਂ ਸਾਹ ਤੋਂ ਬਿਨਾਂ ਵੀ ਰੱਖ ਸਕਣਾ ਪਰ ਕੇਵਲ ਤੇਰੇ ਕੋਲ ਬਾਲੇ ਹੋਰ ਕਿਸੇ ਕੋਲ ਨਹੀਂ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਗਾਵੇ ਕੋ ਤਾਣ ਖੋਵੇ ਕਿਸੇ ਤਾਣ ਕਿਸੇ ਕੋਲ ਬਲ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਦਾਤਾ ਫਿਰ ਲੋਕ ਗਾਉਂਦੇ ਨੇ ਕਹਿੰਦੇ ਨੇ ਕੇਵਲ ਇੱਕ ਗੁਣ ਲੈ ਕੇ ਸਾਰੇ ਗੁਣ ਨਹੀਂ ਕੋਈ ਬਿਆਨ ਕਰ ਸਕਦਾ ਪਹਿਲੀ ਪੰਕਤੀ ਸੀ ਗਾਵੇ ਕੋ ਤਾਣ ਗਾਵੇ ਕੋਈ ਗਾਉਂਦਾ ਕਈ ਵਿਦਵਾਨਾਂ ਦੇ ਇਹਦੇ ਅਰਥ ਕੀਤੇ ਨੇ ਮੈਂ ਇੱਕ ਖਿਣ ਨਿਕਲਣ ਲੱਗਾ ਹੋ ਸਕਦਾ ਕਈਆਂ ਦੇ ਮਨ ਵਿੱਚ ਸ਼ੰਕਾ ਵੀ ਹੋਵੇ ਪੰਡਿਤ ਤਾਰਾ ਸਿੰਘ ਨਰੋਤਮ ਹੋਰਾਂ ਪਰ ਕੁਝ ਵਿਦਵਾਨ ਸ਼੍ਰੇਣੀ ਐਸੀ ਹੈ ਭਾਈ ਵੀਰ ਸਿੰਘ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰੋਫੈਸਰ ਸਾਹਿਬ ਸਿੰਘ ਹੋਰੀ ਖੋਪਾ ਫਰੀਦਕੋਟੀਆਂ ਦਾ ਟੀਕਾ ਜਿਹੜਾ ਉਹਨਾਂ ਨੇ ਕੋ ਦਾ ਅਰਥ ਕੀਤਾ ਕੋਈ ਕੁਝ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਕੋ ਦਾ ਕੌਣ ਜਦੋਂ ਅਸੀਂ ਕੌਣ ਅਰਥ ਕਰਾਂਗੇ ਨਾ ਕੌਣ ਕੋਈ ਤੇ ਇਹਨਾਂ ਦੋਨਾਂ ਵਿੱਚ ਫਰਕ ਹੈ ਗਾਵੇ ਕੋ ਤਾਣ ਉਹ ਅਰਥ ਕਰਦੇ ਨੇ ਮੇਰੇ ਮਾਲਕ ਜੀ ਤੇਰੇ ਤਾਣ ਨੂੰ ਕੌਣ ਗਾ ਸਕਦਾ ਤੇ ਜੇ ਅਸੀਂ ਇਹ ਅਰਥ ਕਰ ਲਾਂਗੇ ਵੀ ਤੈਨੂੰ ਕੋਈ ਨਹੀਂ ਗਾ ਸਕਦਾ ਅੰਤ ਨਹੀਂ ਕੋਈ ਪਾ ਸਕਦਾ ਤੇ ਫਿਰ ਬਾਣੀ ਦੀ ਵਿਚਾਰਧਾਰਾ ਮੁਤਾਬਕ ਜਦੋਂ ਅਸੀਂ ਅੱਗੇ ਜਾ ਕੇ ਪੜ੍ਹਨਾ ਕਿ ਗਾਵਨ ਤੁਧ ਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਲੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਹੋਰ ਕੇਤੇ ਤੁਧ ਨੂੰ ਗਾਵਣ ਛੇ ਮੈਂ ਚੇਤਨਾ ਆਵਣ ਤੇ ਜੇ ਇੱਥੇ ਅਰਥ ਕਰ ਜਾਂਗੇ ਗਾਵੇ ਕੋ ਤੈਨੂੰ ਕੌਣ ਹੈ ਗਾਣ ਵਾਲਾ ਫਿਰ ਉੱਥੇ ਅਰਥ ਕਿਵੇਂ ਕਰਾਂਗੇ ਤੈਨੂੰ ਇਹ ਗਾਉਂਦੇ ਪਏ ਨੇ ਸਿਧਾਂਤ ਆਪਸ ਵਿੱਚ ਟਕਰਾ ਜਾਏਗਾ ਇਹਦਾ ਪਾਠ ਹੈ ਗਾਵੇ ਕੋ ਆ ਬਾਣੀ ਵਿੱਚ ਬੜੀ ਵਾਰੀ ਆਇਆ ਸਤਿਗੁਰੂ ਨੇ ਜੇ ਕੋ ਖਾਏਕ ਉੱਥੇ ਵੀ ਕੋ ਦਾ ਅਰਥ ਕੋਈ ਹੈ। ਸਾਹਿਬ ਇੱਥੇ ਕਹਿ ਰਹੇ ਨੇ ਗਾਵੈ ਕੋ ਤਾਣ, ਕਈ ਤੇਰੇ ਬਲ ਨੂੰ ਤੇਰੇ ਤਾਕਤ ਨੂੰ ਗਾਉਂਦੇ ਪਏ ਨੇ, ਪਰ ਜਿਨ੍ਹਾਂ ਦੀ ਹਉਮੇ ਮਿਟਾ ਦੇ ਹੋਵੇ ਕਿਸੇ ਤਾਣ। ਜੇ ਕਿਸੇ ਨੂੰ ਤੂੰ ਬਲ ਦੇ ਦੇ ਤੇ ਹਉਮੇ ਵੀ ਹੋਵੇ ਮਿੱਟੀ, ਫਿਰ ਉਹ ਇੱਕੋ ਗੱਲ ਕਹਿੰਦਾ ਮੇਰਾ ਕੁਛ ਨਹੀਂ। ਇਹੀ ਕਾਰਨ ਮੇਰੇ ਕਲਗੀ ਵਾਲੇ ਨੇ ਫਤਿਹ ਦਿੱਤੀ। ਅਸੀਂ ਆਮ ਤੌਰ ਤੇ ਸਤਿ ਸ੍ਰੀ ਅਕਾਲ ਆਪਸ ਵਿੱਚ ਜਦੋਂ ਮਿਲਨੇ ਹਨ ਬੁਲਾਨੇ ਅਕਸਰ ਘਰਾਂ ਵਿੱਚ ਪਿੰਡਾਂ ਵਿੱਚ, ਪਰ ਦੋਨਾਂ ਵਿੱਚ ਫਰਕ ਹੈ। ਇੱਕ ਹੈ ਫਤਿਹ ਤੇ ਇੱਕ ਹੈ ਜੈਕਾਰਾ। ਜੈਕਾਰਾ ਜਿਹੜਾ ਨਾ, ਜਾਂ ਤਾਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਤੇ ਪਿਆਰਿਓ ਯਾਦ ਰੱਖਣਾ, ਜਾਂ ਫਿਰ ਜੰਗਾਂ ਯੁੱਧਾਂ ਦੇ ਵੇਲੇ ਸਿੰਘ ਗਜਾਂਦੇ ਨੇ। ਜੈਕਾਰਾ ਗਜਾਇਆ ਜਾਂਦਾ ਹੈ, ਫਤਿਹ ਬੁਲਾਈ ਜਾਂਦੀ ਹੈ। ਅਸੀਂ ਕਹਿੰਦੇ ਫਤਿਹ ਗਜਾਓ, ਜੈਕਾਰਾ ਗਜਾਈਦਾ, ਫਤਿਹ ਬੁਲਾਈ ਦੀ ਹੈ। ਪਰ ਮੇਰੇ ਦਾਤੇ ਨੇ ਦੇਖੋ ਆਪਣੀ ਹੋਂਦ ਨੂੰ ਕਿਸ ਢੰਗ ਨਾਲ ਮੇਟ ਦਿੱਤਾ ਹੈ ਕਿ ਸਿੱਖਾ ਤੇਰੇ ਹਰ ਸ਼ਬਦ ਵਿੱਚੋਂ ਤੈਨੂੰ ਸਮਝ ਪੈ ਜਾ ਕਿ ਮੈਂ ਕੁਛ ਨਹੀਂ ਕੇਵਲ ਉਹ। ਜਦੋਂ ਅਸੀਂ ਪੜ੍ਹਦੇ ਹਾਂ ਬੋਲੇ ਸੋ ਨਿਹਾਲ, ਸੋ ਦਾ ਅਰਥ ਹੈ ਉਹ। ਸਾਹਿਬ ਕਹਿੰਦੇ ਨੇ ਬੋਲੇ ਜਿਹੜਾ ਬੋਲੇਗਾ, ਸੋ ਦਾ ਅਰਥ ਹੈ ਉਹ ਨਿਹਾਲ, ਉਹ ਨਿਹਾਲ ਹੋ ਜਾਏਗਾ, ਤ੍ਰਿਪਤ ਹੋ ਜਾਏਗਾ। ਕੀ ਬੋਲੇਗਾ ਜੀ? ਸਤ ਸ੍ਰੀ ਅਕਾਲ, ਸਾਰੇ ਵਾਹਿਗੁਰੂ ਦੇ ਨਾਂ ਨੇ। ਜਿਹੜਾ ਵਾਹਿਗੁਰੂ ਸੱਚਾ ਹੈ, ਸ੍ਰੀ ਦਾ ਅਰਥ ਹੈ ਜਿਹੜਾ ਸ਼੍ਰੋਮਣੀ ਹੈ। ਅਕਾਲ ਅਸੀਂ ਪੜਿਆ ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਹੀ ਕੋਈ ਨਹੀਂ ਪੈਂਦਾ। ਵਾਹਿਗੁਰੂ ਚੇਤੇ ਕਰਾ ਦਿੱਤਾ ਨਾ, ਮੈਂ ਅਰਜ਼ ਕੀਤੀ ਜਿਹਨੂੰ ਕੋਈ ਰੱਬ ਤਾਕਤ ਹੈ ਉਹ ਤਾਕਤ ਲੈ ਕੇ ਨਹੀਂ ਕਹਿੰਦਾ ਮੈਂ ਕੀਤਾ, ਉਹ ਕਹਿੰਦਾ ਨਹੀਂ ਤੇਰਾ ਹੀ ਤਾਣ ਹੈ। ਗਾਵੈ ਕੋ ਤਾਣ ਤੇਰਾ ਬਾਲੇ। ਇਹੀ ਕਾਰਨ ਹਜ਼ੂਰ ਨੇ ਜਦੋਂ ਫਤਿਹ ਦਿੱਤੀ ਤੇ ਇਹੀ ਗੱਲ ਕਹੀ, ਵਾਹਿਗੁਰੂ ਜੀ ਕਾ ਖਾਲਸਾ। ਇਹ ਜਿਹੜਾ ਖਾਲਸਾ ਹੈ ਵਾਹਿਗੁਰੂ ਦਾ ਹੈ, ਤੇ ਜਿੱਦਣ ਖਾਲਸਾ ਤੈਨੂੰ ਫਤਿਹ ਮਿਲ ਗਈ, ਮਤ ਕਹੀ ਮੈਂ ਜਿੱਤ ਗਿਆ। ਨਹੀਂ, ਵਾਹਿਗੁਰੂ ਜੀ ਕੀ ਫਤਿਹ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਇਹ ਫਤਿਹ ਉਹਦੀ ਹੈ, ਉਹਦਾ ਬਾਲੇ। ਜਦੋਂ ਮੇਰਾ ਸਾਹਿਬ ਭੰਗਾਣੀ ਦਾ ਯੁੱਧ ਜਿੱਤ ਕੇ ਆਉਂਦਾ, ਇਹ ਲੋਕ ਕਹਿੰਦੇ ਨੇ ਦਾਤਾ ਕਮਾਲ ਹੋ ਗਈ। ਸਾਹਿਬ ਕਹਿੰਦੇ ਨੇ ਜਿੱਤ ਚਲੋ ਕਹਿ ਲੋ ਸਾਡੀ ਹੈ, ਪਰ ਕਿਰਪਾ ਤਾਂ ਉਹਦੀ ਹੈ ਨਾ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤਾਣ ਤੇਰਾ ਹੈ, ਤਾਕਤ ਤੇਰੀ ਹੈ। ਸਾਹਿਬ ਕਹਿੰਦੇ ਨੇ ਗਾਵੈ ਕੋ ਤਾਣ ਖੋਵੈ ਕਿਸੇ ਤਾਣ। ਇਹੀ ਕਾਰਨ ਸਿੱਖ ਜਦੋਂ ਵੀ ਜਿੱਦੇ ਨੇ, ਉਹਨਾਂ ਨੇ ਜਿੱਦਣ ਸਿੱਕੇ ਵੀ ਚਲਾਏ ਨੇ, ਕਿਤੇ ਨੀ ਲਿਖਿਆ ਬੰਦਾ ਬਹਾਦਰ ਸਿੰਘ ਦੀ ਜੈ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨੇ ਕਿਰਪਾ ਕੀਤੀ। ਸ਼ੇਰੇ ਪੰਜਾਬ ਦੇ ਸਿੱਕੇ ਵੀ ਨਾਨਕ ਸ਼ਾਹੀ ਸਿੱਕੇ ਨੇ। ਮੇਰੇ ਸਾਹਿਬ ਕਹਿੰਦੇ ਨੇ ਜਿਹਦੀ ਤੂੰ ਹਉਮੈ ਨੂੰ ਮਿਟਾ ਦੇ, ਉਹ ਕਹਿੰਦਾ ਬਲ ਸਾਰਾ ਤੇਰਾ ਵਾਪਰਦਾ ਪਿਆ। ਸਾਹਿਬ ਕਹਿੰਦੇ ਨੇ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਤੇ ਅਗਲੀ ਪੰਕਤੀ ਹੈ ਗਾਵੈ ਕੋਈ ਤੈਨੂੰ ਗਾਉਂਦੇ ਪਏ ਨੇ। ਕਿ ਦਾਤ ਜਾਣੈ ਨਿਸ਼ਾਨ, ਕਿ ਤੇਰੀ ਦਾਤ ਨੂੰ ਲੈ ਕੇ, ਉਹ ਕਹਿੰਦੇ ਨੇ ਤੇਰੀ ਦਾਤ ਜਿਹੜੀ ਹੈ ਨਿਸ਼ਾਨੀ ਤੂੰ ਦਿੱਤੀ ਹੈ, ਉਹ ਦਾਤ ਨੂੰ ਲੈ ਕੇ ਸਿਮਰਨ ਵੀ ਜੁੜ ਜਾਂਦੇ ਨੇ। ਰਵਿੰਦਰ ਨਾਥ ਟੈਗੋਰ ਨੇ ਇੱਕ ਪੁਸਤਕ ਲਿਖੀ ਹੈ ਗੀਤਾਂਜਲੀ, ਉਹਦੀ ਨਾ ਪਹਿਲੀ ਕਵਿਤਾ ਮੈਂ ਪੜ੍ਹੀ। ਉਹ ਕਹਿੰਦਾ ਜਦੋਂ ਵੀ ਸੰਸਾਰ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ, ਹੱਥ ਜੋੜ ਕੇ ਸ਼ੁਕਰ ਵਿੱਚ ਜੁੜ ਜਾਓ ਕਿ ਰੱਬ ਅਜੇ ਇਸ ਧਰਤੀ ਤੇ ਖੁਸ਼ ਹੈ ਜਿਹੜਾ ਮਨੁੱਖ ਨੂੰ ਜਨਮ ਪਿਆ ਦਿੰਦਾ। ਧਿਆਨ ਰੱਖਣਾ ਉਹਦੀ ਦਾਤ ਲੈ ਕੇ ਉਹ ਚੇਤੇ ਆ ਜਾਏ। ਸਤਿਗੁਰੂ ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਦਾਤ ਲੈ ਕੇ ਉਹਦੇ ਸਿਮਰਨ ਵੀ ਜੁੜ ਜਾਂਦੇ ਨੇ, ਤੇ ਕੁਝ ਐਸੇ ਨੇ ਜਿਹੜੇ ਦਾਤ ਲੈ ਕੇ ਗੀਤ ਆਪਣੇ ਗਾਈ ਜਾਂਦੇ ਨੇ, ਉਹਨੂੰ ਨਹੀਂ ਗਾਉਂਦੇ। ਸਤਿਗੁਰੂ ਨੇ ਮਨਮੁਖ ਦੀ ਪਰਿਭਾਸ਼ਾ ਸੀ ਦਿੰਦੇ ਹਨ ਕਿ ਮਨਮੁਖ ਉਹ ਵੇ ਜਿਹੜਾ ਮਨ ਦੀ ਮਰਜ਼ੀ ਪਿੱਛੇ ਚੱਲਦਾ, ਮਨ ਦੀ ਮਤ ਰੱਖਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਵੀ ਮਨਮੁਖ ਹੈ ਜਿਹੜਾ ਦਿੱਤੀ ਹੋਈ ਦਾਤ ਨਾਲ ਜੁੜ ਜਾਂਦਾ ਤੇ ਦਤਾਰ ਨੂੰ ਭੁੱਲ ਜਾਂਦਾ। ਗੁਰੂ ਅੰਗਦ ਸਾਹਿਬ ਦਾ ਬਚਨ ਹੁੰਦਾ, ਦੇਂਦੇ ਥਾਵੋਂ ਦਿੱਤਾ ਚੰਗਾ ਮਾਂਝ ਕੀ ਵਾਰ। ਮਹਿਲਾ ਦੂਜਾ, ਮਹਿਲਾ ਦੂਜੇ ਦੇ ਸਿਰਲੇਖ ਥੱਲੇ ਵੀ ਦੇਂਦੇ ਥਾਵੋਂ, ਜਿਹਨੇ ਦਿੱਤਾ ਦੇਣ ਵਾਲੀ ਥਾਂ ਤੋਂ ਦਿੱਤਾ ਚੰਗਾ, ਦਿੱਤਾ ਚੰਗਾ ਦਰ ਤੇ ਜਿਹੜੀ ਦਾਤ ਦਿੱਤੀ ਗਈ। ਦੇਂਦੇ ਥਾਵੋਂ ਦਿੱਤਾ ਚੰਗਾ, ਜਿਹੜਾ ਦੇਣ ਵਾਲੇ ਨਾਲੋਂ ਦਿੱਤੀ ਹੋਈ ਦਾਤ ਨੂੰ ਚੰਗਾ ਸਮਝਦਾ। ਮਨਮੁਖ ਐਸਾ ਜਾਣੀਏ ਉਹਨੂੰ ਮਨਮੁਖ ਕਹਿਣਾ ਚਾਹੀਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ ਕੀਤੇ ਕੋ ਮੇਰਾ ਸਮਾਨੈ, ਕੀਤਾ ਕੋ ਦਾ ਅਰਥ ਜਿਹੜੀ ਚੀਜ਼ ਕੀਤੀ ਗਈ ਬਣਾਈ ਗਈ, ਬਣਾਈ ਗਈ ਦਾ ਅਰਥ ਦਾਤ, ਮੇਰਾ ਦਾ ਅਰਥ ਇੱਥੇ ਮੇਰੀ ਨਹੀਂ, ਮੇਰ ਦਾ ਅਰਥ ਪਹਾੜ, ਤੂੰ ਮੇਰੋ ਮੇਰ ਪਰਬਤ ਸਵਾਮੀ, ਤੂੰ ਮੇਰਾ ਪਹਾੜ ਜਿੱਡਾ ਆਸਰਾ। ਸਾਹਿਬ ਕਹਿੰਦੇ ਨੇ ਕੀਤੇ ਕੋ ਮੇਰਾ ਸਮਾਨੈ, ਜਿਹੜੀ ਦਾਤ ਉਹਨੇ ਬਣਾਈ ਉਹਨੂੰ ਤੇ ਪਹਾੜ ਸਮਝ ਲਿਆ। ਕਰਨ ਹਾਰ ਤ੍ਰਿਣ ਜਾਣਾ, ਜਿਹੜਾ ਬਣਾਉਣ ਵਾਲਾ ਕਹਿੰਦਾ ਇਹਦੀ ਕੀ ਕੀਮਤ ਹੈ ਤੇ ਤਿਣਕੇ ਜਿੰਨਾ। ਸਾਹਿਬ ਕਹਿੰਦੇ ਪਰ ਨਹੀਂ, ਕੁਝ ਐਸੇ ਪੈਦਾ ਕੀਤੇ ਨੀ। ਗਾਵੈ ਕੋ ਦਾਤ ਜਾਣੈ ਨਿਸ਼ਾਨ, ਤੇਰੀ ਦਾਤ ਨੂੰ ਲੈ ਕੇ ਮੁਕਰਦੇ ਨੇ। ਭਾਈ ਵੀਰ ਸਿੰਘ ਹੋਰਾਂ ਨੇ ਇੱਕ ਉਦਾਹਰਨ ਦਿੱਤੀ ਬੜੀ ਸੋਹਣੀ। ਉਹ ਕਹਿੰਦੇ ਨੇ ਪਾਣੀ ਦਾ ਤਲਾਬ ਭਰਿਆ, ਗਾਂ ਵੀ ਪਾਣੀ ਪੀਣ ਆਉਂਦੀ ਹੈ ਤੇ ਮੋਰ ਵੀ ਪਾਣੀ ਪੀਣ ਆਉਂਦਾ ਹੈ। ਕਹਿੰਦੇ ਨੇ ਕੁਝ ਲੋਕ ਗਾਂ ਦੀ ਬਿਰਤੀ ਵਾਲੇ ਨੇ, ਕੁਝ ਮੋਰ ਦੀ ਬਿਰਤੀ ਵਾਲੇ ਨੇ। ਪੁੱਛਿਆ ਭਾਈ ਸਾਹਿਬ ਇਹ ਕਿਵੇਂ? ਉਹ ਕਹਿੰਦੇ ਨੇ ਜਦੋਂ ਗਾਂ ਨੂੰ ਪਿਆਸ ਲੱਗੇ ਉਦੋਂ ਤਾਂ ਭੱਜ ਕੇ ਆਉਂਦੀ ਉਹ ਪਾਣੀ ਵੱਲ ਨੂੰ, ਦਰਿਆ ਜਾਂ ਸਰੋਵਰ ਪਾਣੀ ਦਾ ਭਰਿਆ, ਪਾਣੀ ਪੀਣ ਦੀ ਦੇਰ ਹੈ, ਪਸ਼ੂ ਉਸੇ ਵਕਤ ਪਾਣੀ ਵੱਲ ਪਿੱਠ ਕਰ ਲੈਂਦਾ। ਜੇ ਗਾਂ ਪਾਣੀ ਨਾਲ ਪੇਟ ਭਰਿਆ, ਪਿੱਠ ਕੀਤੀ, ਨਿਕਲ ਗਈ, ਜਿਹੜਾ ਥਾਂ ਤੋਂ ਪਾਣੀ ਪੀਤਾ ਉਹਦੇ ਵੱਲੋਂ ਮੂੰਹ ਪੋਇਰ ਲਿਆ। ਭਾਈ ਸਾਹਿਬ ਕਹਿੰਦੇ ਨੇ ਮੋਰ ਦਾ ਇੱਕ ਸੁਭਾਅ ਏ, ਜਦੋਂ ਪਿਆਸ ਲੱਗਦੀ ਉਹ ਪਾਣੀ ਪੀਣ ਆਉਂਦਾ ਹੈ, ਪਰ ਪਾਣੀ ਪੀ ਕੇ ਕਦੀ ਵੀ ਮੋਰ ਆਪਣੀ ਜ਼ਿੰਦਗੀ ਵਿੱਚ ਪਿੱਠ ਨਹੀਂ ਕਰਦਾ, ਉਹ ਪਿਛਲੇ ਪੈਰੀ ਪਾਣੀ ਵੱਲ ਮੂੰਹ ਕਰਕੇ ਪਿਛਲੇ ਪੈਰੀ ਜਾਂਦਾ, ਕਿਉਂਕਿ ਉਹ ਕਹਿੰਦਾ ਇਸ ਪਾਣੀ ਨੇ ਮੇਰੀ ਪਿਆਸ ਬੁਝਾਈ ਏ। ਤੇ ਭਾਈ ਵੀਰ ਸਿੰਘ ਕਹਿੰਦੇ ਨੇ ਦਾਤਿਆ, ਜੇ ਵੀਰ ਸਿੰਘ ਨੂੰ ਲਾਣੀ ਆ ਨਾ ਕੋਈ ਦਾਤ ਦੇਣੀ ਆ, ਤੇ ਮੋਰ ਵਰਗੀ ਪਿਆਸ ਨਹੀਂ, ਗਾਂ ਵਰਗੀ ਨਹੀਂ, ਜਦੋਂ ਲੋੜ ਪਈ ਤੇਰੇ ਵੱਲ ਮੂੰਹ ਕਰ ਲਿਆ, ਤੇ ਜਿੱਦਾਂ ਲੋੜ ਪੂਰੀ ਹੋ ਗਈ ਤੇਰੇ ਵੱਲ ਪਿੱਠ ਕਰ ਲਈ, ਨਹੀਂ ਲੋੜ ਪੂਰੀ ਹੋਣ ਤੋਂ ਬਾਅਦ ਵੀ ਮੂੰਹ ਤੇਰੇ ਵਾਲੀ ਰਹੇ। ਉਹ ਲਿਖਦੇ ਨੇ ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੋੜੀ, ਨੱਕ ਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ, ਥੋੜੀ ਤ੍ਰਿਪਤ ਹੋਏ। ਕਹਿਣ ਲੱਗੇ ਯਾਦ ਰੱਖਣਾ ਉਹ ਤ੍ਰਿਪਤ ਹੋ ਗਿਆ, ਤੇ ਜਦੋਂ ਉਹਨੇ ਪਾਣੀ ਪੀ ਲਿਆ ਤ੍ਰਿਪਤ ਹੋਏ, ਪਿੱਛੇ ਹੋਏ ਤੁਰਦਾ, ਕਹਿਣ ਲੱਗੇ ਪਾਣੀ ਤੱਕਦਾ ਤੇ ਹੱਟਦਾ, ਕਹਿਣ ਲੱਗੇ ਛਾਲਾ ਪਿਆਸ ਮੋਰ ਵਾਲੀ ਦੇਣੀ, ਪੀ ਰੱਜ ਤੁੱਤ ਨੂੰ ਲੋੜੀ, ਮੈਨੂੰ ਪਿਆਸ ਮੋਰ ਵਾਲੀ ਦਈ ਕਿ ਮੈਂ ਤੇਰੇ ਦਰ ਤੋਂ ਦਾਤ ਲੈ ਕੇ ਕਦੀ ਤੇਰੇ ਵੱਲ ਪਿੱਠ ਨਾ ਕਰ। ਸਾਹਿਬ ਕਹਿੰਦੇ ਨੇ ਪਰ ਸਾਡੀ ਬਿਰਤੀ ਤਾਂ ਭਗਤ ਰਵਿਦਾਸ ਦੇ ਬਚਨ ਵਾਲੀ ਹੈ ਨਾ, ਮਾਟੀ ਕੋ ਪੂਤਰਾ ਕੈਸੇ ਨੱਚਤ ਹੈ, ਦੇਖਾ ਸੁਣੇ। ਸਾਹਿਬ ਕਹਿੰਦੇ ਨੇ ਵੇਖਦਾ ਵੀ ਪਿਆ, ਇਹ ਬੋਲਦਾ ਵੀ ਪਿਆ, ਸੁਣਦਾ ਪਿਆ, ਮਿੱਟੀ ਦਾ ਪੁੱਤਰਾ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖਾ। ਸਾਹਿਬ ਕਹਿੰਦੇ ਨੇ ਸੁਣੇ ਬੋਲੇ, ਦੌਰਿਓ ਫਿਰਤ ਹੈ, ਜਬ ਕੁਛ ਪਾਵੇ ਤਬ ਗਰਭ ਕਰਤ ਹੈ। ਜਦੋਂ ਦਾਤ ਮਿਲਦੀ ਕਹਿੰਦਾ ਮੈਂ ਕਰਨ ਵਾਲਾ ਵਾਂ, ਤੇ ਜਦੋਂ ਫਿਰ ਤੁਰ ਜਾਂਦੀ ਹੈ ਮਾਇਆ ਗਈ, ਤਬ ਰੋਵਣ ਲੱਗਦਾ, ਫਿਰ ਸਿਰ ਤੇ ਬਾਂਹ ਰੱਖ ਕੇ ਰੋਈ ਜਾਂਦਾ। ਸਾਹਿਬ ਕਹਿੰਦੇ ਨੇ ਨਹੀਂ, ਜਿਨ੍ਹਾਂ ਨੂੰ ਤੂੰ ਦਾਤ ਦੇਣਾ ਉਹ ਨਿਸ਼ਾਨ ਸਮਝ ਕੇ ਤੇਰੇ ਸ਼ੁਕਰ ਵੀ ਜੁੜ ਜਾਂਦੇ ਨੇ, ਸ਼ੁਕਰਾਨੇ ਵੀ ਜੁੜ ਜਾਂਦੇ ਨੇ। ਇਹੀ ਕਾਰਨ ਜਦੋਂ ਆਪਾਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ ਦੁਨੀਆਂ ਦਾ ਸੁਭਾਅ ਹੀ ਉਹ ਸਭ ਕੁਝ ਆਪਣਾ ਸਮਝ ਲੈਂਦੇ ਨੇ, ਦੇਣ ਵਾਲੇ ਨੂੰ ਬਗਾਨਾ ਬਣਾ ਦਿੰਦੇ ਨੇ। ਹਜ਼ੂਰ ਦਾ ਇੱਕ ਬਚਨ ਹੁੰਦਾ, ਸਾਹਿਬ ਕਹਿੰਦੇ ਨੇ ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਓ ਖੇਤ ਵਧਾਇਆ, ਤੇ ਨਿਸ਼ੁਕਰਾ ਬੰਦਾ ਕਹਿੰਦਾ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਭ ਕੁਝ ਮੇਰਾ ਇੱਕ ਰੱਬ ਬਗਾਨਾ। ਪਰ ਮੇਰੇ ਸਾਹਿਬ ਕਹਿੰਦੇ ਨੇ ਸਿੱਖਾਂ ਨੇ ਤੂੰ ਕੀ ਕਰਨਾ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਤੂੰ ਉਹਦੀ ਲਈ ਹੋਈ ਦਾਤ ਨੂੰ ਉਹਦਾ ਨਿਸ਼ਾਨ ਸਮਝ ਕੇ ਉਹਦਾ ਸ਼ੁਕਰ ਕਰਨਾ, ਉਹਦੇ ਸ਼ੁਕਰਾਨੇ ਵੀ ਜੁੜ ਜਾਣੇ। ਸ਼ੇਰੇ ਪੰਜਾਬ ਦੀ ਕੁਰਸੀ ਬਣ ਲੱਗੀ ਲਾਹੌਰ, ਕਾਰੀਗਰ ਆਏ ਨੇ ਤੇ ਵਿਦਵਾਨ ਸੱਜਣ ਲਿਖਦੇ ਨੇ, ਕਰਮ ਸਿੰਘ ਹਿਸਟੋਰੀਅਨ ਨੇ ਇੱਕ ਲੇਖ ਵਿੱਚ ਲਿਖਿਆ, ਜਦੋਂ ਕੁਰਸੀ ਬਣਾਉਣ ਵਾਲਾ ਕਾਰੀਗਰ ਆਇਆ ਤੇ ਸ਼ੇਰੇ ਪੰਜਾਬ ਨੇ ਕਿਹਾ ਸੀ ਸੱਜਣਾ ਕੁਰਸੀ ਜ਼ਰੂਰ ਬਣਾ ਦੀ, ਕਿਉਂਕਿ ਸ਼ੇਰੇ ਪੰਜਾਬ ਸਾਰੀ ਜ਼ਿੰਦਗੀ ਕਦੀ ਬਾਦਸ਼ਾਹ ਵਰਗਾ ਸਿੰਘਾਸਨ ਲਾ ਕੇ ਨਹੀਂ ਬੈਠਾ, ਕੁਰਸੀ ਤੇ ਬੈਠਾ। ਇਹਦਾ ਵੀ ਇੱਕ ਕਾਰਨ ਹੈ, ਆਪਾਂ ਕਿਸੇ ਦਿਨ ਬਾਚਾਂਗੇ ਕਿਉਂ ਨਹੀਂ ਬੈਠਾ, ਇਹਦੇ ਵਿੱਚ ਕੁਝ ਰਮਜ਼ ਹੈ। ਤੇ ਜਿਹੜੀ ਇੱਕ ਕਿਤਾਬ ਲਿਖੀ ਹੈ ਸ਼ੇਰੇ ਪੰਜਾਬ ਦਾ ਅਸਲੀ ਰੂਪ ਫਕੀਰ ਵਾਹਾਉਦੀਨ ਨੇ, ਉਹ ਫਕੀਰ ਅਜ਼ੀਜ਼ੂਦੀਨ ਦੀ ਅੰਸ਼ ਵਿੱਚ ਉਹਨੇ ਕਾਰਨ ਦੱਸਿਆ ਕੀ ਕਾਰਨ ਉਹ ਸਿੰਘਾਸਨ ਤੇ ਨਹੀਂ ਸੀ ਬਹਿੰਦਾ। ਜਦੋਂ ਕੁਰਸੀ ਬਣਨ ਲੱਗੀ ਉਹਨੇ ਇੱਕ ਗੱਲ ਕਹੀ, ਕਹਿੰਦਾ ਸੱਜਣਾ ਕੁਰਸੀ ਬੇਸ਼ੱਕ ਬਣਾ ਦੇ, ਪਰ ਬਣਾਈ ਇਸ ਢੰਗ ਦੀ ਜਦੋਂ ਕੁਰਸੀ ਤੇ ਬਾਂਹ ਤੇ ਇਸ ਕੁਰਸੀ ਦਾ ਮੂੰਹ ਅੰਮ੍ਰਿਤਸਰ ਦੀ ਧਰਤੀ ਨੂੰ ਹੋ ਜਾਏ, ਕਿਉਂਕਿ ਇਸ ਕੁਰਸੀ ਨੂੰ ਦੇਣ ਵਾਲਾ ਗੁਰੂ ਰਾਮਦਾਸ ਹੀ ਇਸ ਅੱਖਾਂ ਤੋਂ ਕਾਣੇ ਕੋਲ ਕੀ ਸਮਰੱਥਾ ਸੀ ਇਹ ਰਾਜ ਕਾਇਮ ਕਰ ਲੈਂਦਾ, ਇਹ ਦਾਤ ਉਹਦੀ ਦਿੱਤੀ ਹੋਈ ਆ। ਜਦੋਂ ਸਿੱਖ ਦੀ ਮੈਂ ਮੇਰੀ ਮਿਟਦੀ ਏ, ਠੀਕ ਏ ਊਣ ਤਾਈਆਂ ਬੜੀਆਂ ਹੋਣਗੀਆਂ, ਪਰ ਉਹਦੇ ਵਰਗਾ ਜੀਵਨ ਵਾਲਾ ਕਿਹੜਾ ਬਾਦਸ਼ਾਹ ਮਿਲਦਾ ਸਿੱਖਾਂ ਵਿੱਚ, ਕੋਈ ਮਿਲਦਾ? ਇੱਥੇ ਤਾਂ ਥੋੜੀ ਜਿਹੀ ਪਦਵੀ ਮਿਲ ਜਾਏ, ਗੁਰੂ ਨੂੰ ਆਪਾਂ ਪਿੱਠ ਦਿਖਾਉਂਦੇ ਹਾਂ, ਖਿੰਨ ਲਾਉਂਦੇ ਨੇ ਸਾਡੇ ਲੋਕ, ਇੰਨਾ ਵੱਡਾ ਸਮਰੱਥਾ ਦਾ ਮਾਲਕ ਹੋਵੇ ਤੇ ਫਿਰ ਵੀ ਹਰ ਥਾਂ ਤੇ ਉਹ ਝੁਕਦਾ ਪਿਆ ਜਿੱਥੇ ਵੀ ਦੇਖਦਾ। ਨਨਕਾਣਾ ਸਾਹਿਬ ਜਾ ਕੇ ਬਾਬਾ ਬੇਦੀ ਜੀ ਕਹਿੰਦੇ ਨੇ ਸਾਹਿਬ ਸਿੰਘ ਰਣਜੀਤ ਸਿਆਂ ਰਾਜ ਕਿਹਦਾ ਹੈ? ਕਹਿੰਦਾ ਖਾਲਸੇ ਦਾ, ਸਿੱਖ ਰਾਜ। ਕਹਿੰਦਾ ਸਿੱਖਾਂ ਨੂੰ ਪੈਦਾ ਕਰਨ ਵਾਲਾ ਕੌਣ ਸੀ? ਗੁਰੂ ਨਾਨਕ। ਕਹਿੰਦਾ ਗੁਰੂ ਨਾਨਕ ਦੇ ਘਰ ਦੇ ਲੰਗਰ ਦੀ ਹਾਲਤ ਤੱਕੀ ਆ? ਨਨਕਾਣਾ ਸਾਹਿਬ ਅੱਖਾਂ ਵਿੱਚ ਪਾਣੀ ਪਾ ਰਿਹਾ, ਕਹਿਣ ਲੱਗਾ ਬਾਬਾ ਜੀ ਆ ਪਕੜੋ ਘੋੜਾ, ਚੜਦੇ ਤੋਂ ਲੈ ਕੇ ਲੈਂਦੇ ਤੱਕ, ਸਵੇਰ ਤੋਂ ਸ਼ਾਮ ਤੱਕ ਜਿੱਥੋਂ ਤੱਕ ਘੋੜਾ ਫੇਰ ਜੋਗੇ, ਸਾਰੀ ਜ਼ਮੀਨ ਨਨਕਾਣਾ ਸਾਹਿਬ ਦੇ ਨਾਮ। ਇਹ ਦਾਤ ਲੈ ਕੇ ਭੁੱਲਣਾ ਨਹੀਂ। ਕਹਿਣ ਲੱਗਾ ਦੇਣ ਵਾਲਾ ਉਹ ਦਾਤਾ ਹੈ, ਸਤਿਗੁਰੂ ਕਿਰਪਾ ਕਰੇ ਸਾਨੂੰ ਇੰਨੀ ਕੁ ਸਮਝ ਮਿਲ ਜਾਏ, ਜੇ ਮੈਂ ਵਿਦਵਾਨ ਆ, ਜੇ ਬਲਵਾਨ ਆ, ਜੇ ਧਨਵਾਨ ਆ, ਤੇ ਤਾਣ ਉਹਦਾ ਹੀ ਏ, ਤੇ ਜੇ ਕੋਈ ਦਾਤ ਦਿੰਦਾ ਤੇ ਉਹਦੀ ਨਿਸ਼ਾਨੀ ਸਮਝ ਕੇ ਕਿ ਹੇ ਮੇਰੇ ਦਾਤਿਆ, ਇਹ ਤੇਰੀ ਦਿੱਤੀ ਹੋਈ ਦਾਤ ਏ, ਉਸ ਦਾਤਾਰ ਨੂੰ ਕਦੀ ਵੀ ਭੁਲਾਈਏ ਨਾ, ਸਤਿਗੁਰੂ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ, ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਇਸ ਤੋਂ ਅਗਲੀ ਵਿਚਾਰ ਆਪਾਂ ਇਸੇ ਪੌੜੀ ਦੀ ਸੋਮਵਾਰ ਨੂੰ ਕਰਾਂਗੇ। ਸਤਿਗੁਰੂ ਮਿਹਰ ਕਰੀ, ਬਖਸ਼ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।